सर्व कला सर्व कला समरथ डालते राखो सर्व निधान तब तेरी माया सर्व निधान तब तेरी
मन मेरे तू तो तस
राच जे प्रसाद सबकी गत हो जे प्रसाद सबकी गत हो नानक जाप जपे नपसोए नानक जाप जपे जपसोए सर्व निधान सर्व प्रभु तेरी माया सर्व निधान प्रभु तेरी माया आप जब सोना जमे सोना आप गवाए सोहर गुण गा आप गवाए सोहर गुण गा प्रभु कृपाते होए परगास प्रभु कृपाते होए परगास प्रभु दयाते कमल बिगा प्रभु दया ते कमल बिगा प्रभु सो प्रसन्न बसे मन सो प्रभु सो प्रसन्न बसे मन सो प्रभु दया ते मति उत्तम हो प्रभु दया ते मति उत्तम हो सर्व निधान सर्व प्रभु तेरी माया सर्व निधान प्रभु तेरी माया अपो कछु न किन्हु लया अपो कछु न किन्हु जित जित लावा लगे हर नाथ जित जित लावा तित लगे हर नाथ नानक इनके कछु हाथ नानक इनके कछु ना हाथ सर्ब निधान सर्ब निधान प्रभु तेरी सर्व निधान प्रभु तेरी माया सर्व निधान सर्व निधान प्रभु तेरी माया सर्व निधान प्रभु तेरी माया दाती साहिब संधिया दाती साहिब संधिया क्या चले तिस नाल एक जगन दे नाल हैं एक जगन दे नाल हैं एक ना सुतिया दे उठाल सर्व निधान प्रभु तेरी माया बाबा बाबा जिस तू दे बाबा जिस तू दे सोई जन पावे सोई जन पावे सर्व निधान प्रभु तेरी माया पावे तसो जन दे जिसनु घर ता तेरे सब किछ है घर ता तेरे सब किछ है जिस देह सो पावे बाबा जिस तू दे सोई जन पावे पावे ता सो जन दे जिसनु और क्या करे विचारिया और क्या करे विचारिया कोई बिचारा की कर सकता है एक भरम भूले फिर दिस एक भरम भूले फिर दिस एक नाम लाग सवारिया एक नाम लाग सवारया। गुरु प्रसादी मन भय निर्मल जिन्ना पाना भाव है। नाली जवाब मिल गया क्योंकि इन विचों सवाल बड़ा उलझन वाला खड़ा हो गया सी। गुरबाणी नूं इसे लई मुकाबलतन रख के आमू सामना बाणी नाल बाणी नूं ही स्पष्ट करन दी लोड़ पैंदी है, नहीं तो कई बारी मनुख कन्फ्यूज हो जाता है भी गुरु आखदे ने मिलदा उन्नू ही है जिन्हू रब देवे। फिर तो सारे निर्दोष हो गए। आप जपाए जपै सोनाओ, आप गवाए सोहर गुण गाओ, प्रभु कृपा ते होए प्रकाश, प्रभु दया ते कमल विगास। जिन्हों आप जपाए वो ही नाम जप सकता है, फिर ना जपन वाले निर्दोष हो गए। जी उनकी मर्जी होएगी जपा लेगा, ओहो ही उन्दे गुण गा सकता है जिन्हों आप प्रभु गुण गायन दा बाल हिम्मत शक्ति देवे। ये सारियां गल्लां मनुख नूं अवेसला ते आलसी कर दियां ने। कुछ भी करन दी की लोड़ है, एक जागंदे ना लैन एक ना सुत्यां दे उठा लो, उंदी मर्जी है उंदियां दातां ने। दाती साहिब संदियां क्या चल ले तिस नाल। हुण बाबा फरीद जी दे दो श्लोक इकट्ठे ने। पहला है पहली राती फुलड़ा फल भी पिछा रात। पहली रात फुल लगते ने, पिछली रात फल बन जाते ने। हुण देखना ये जिहड़ी रात ते दिन असी रोजाना जीवन विच देखने आ, इसे ही रात ते दिन दा जिक्र है। गुरु ने बाणी विच जीवन नूं रात आख्या ते संसार नूं सरा आख्या। ते गुरु कहिंदे ने तू इत्थे इउं आया है जिवें कोई मुसाफर रात बिताउण आया होवे। जदों दिन चढ़ना है उदों तू तुर जाना है। मुसाफर रात कटदा दिन चला जाता, इनका मतलब जीवन एक रात है। जैसे रैन परहुने रात दे मुसाफर मेहमान, उठ चल सैं प्रभात, जो दिन चढ़ेगा प्रभात होगी चले जाएंगे। इनका मतलब जीवन एक रात है। तो जिवें सारी रात एक रस नहीं होंगी, इन दे विच भी पैर वंडे होंदे ने, निश्चित समय ने। इस तरह जीवन की रात भी जिहड़ी है एक रस नहीं होंदी, इन दे विच पैर वंडे होंदे ने, ते हर पैर का अपना प्रभाव होंदा। जिवें बचपन भी एक पैर है जीवन की रात का, बचपन जीवन की रात का एक पैर है, जवानी जीवन की रात का दूजा पैर है। गुरु ने भी कह दिया दूजे पहरे रहन के वन जा रहा मित्रा, पर जवानी लहरिंग दे
ਸੁਣਨੀ ਹੈ, ਲਹਿਰਾਂ ਦਿੰਦੀ ਹੈ ਅਤੇ ਲਹਿਰਾਂ ਉਸ ਨੂੰ ਕਹਿੰਦੇ ਨੇ ਜਿਹੜੀਆਂ ਬੇਕਾਬੂ ਹੋਣ, ਜਿਹਨਾਂ ਲਈ ਕੋਈ ਕਿਨਾਰਾ ਨਿਸ਼ਚਿਤ ਨਾ ਹੋਵੇ, ਜਿਹਦੀਆਂ ਕਿਨਾਰੇ ਨਾਲ ਟਕਰਾ ਕੇ ਬਾਹਰ ਨਿਕਲ ਜਾਣ, ਉਹਨਾਂ ਨੂੰ ਲਹਿਰ ਆਖਦੇ ਨੇ। ਜਿਹਨਾਂ ਕੋਲੋਂ ਖਤਰਾ ਹੋਵੇ, ਜਿਹੜੀਆਂ ਕੁਛ ਕਰ ਗੁਜ਼ਰਨ ਲਈ ਤਿਆਰ ਹੋਣ, ਜਵਾਨੀ ਦੀ ਉਹ ਨਿਸ਼ਾਨੀ ਹੈ, ਉਹ ਉਹਨੂੰ ਕੰਟਰੋਲ ਕਰਨਾ ਬੜਾ ਔਖਾ ਹੈ ਲਹਿਰਾਂ ਨੇ। ਇਸ ਲਈ ਜਵਾਨੀ ਨੂੰ ਦੂਜਾ ਪੈਰ ਆਖਿਆ, ਬੁਢੇਪੇ ਨੂੰ ਤੀਜਾ ਪੈਰ ਆਖਿਆ। ਇਹਦਾ ਮਤਲਬ ਜੀਵਨ ਵੀ ਆਪਣੀ ਥਾਵੇਂ ਇੱਕ ਰਾਤ ਹੈ, ਰਾਤ ਹੈ। ਹੁਣ ਮਸਲਾ ਇੱਥੇ ਇਹ ਆਇਆ ਹੈ ਕਿ ਪਹਿਲੀ ਰਾਤੀ ਫੁੱਲੜਾ, ਜਿਹੜੀ ਪਹਿਲੀ ਰਾਤ ਹੈ ਨਾ, ਭਾਵ ਬਚਪਨ ਹੈ, ਉਹਦੇ ਵਿੱਚ ਫੁੱਲ ਲੱਗਦੇ ਨੇ ਜਿਹੜੇ ਅਹਿਸਾਸ ਕਰਾਉਂਦੇ ਨੇ ਕਿ ਇਹਨੂੰ ਇਸ ਕਿਸਮ ਦਾ ਫਲ ਲੱਗ ਸਕਦਾ ਹੈ। ਫੁੱਲ ਆਪਣੇ ਵਿੱਚ ਫਲ, ਆਪਣੇ ਆਪ ਵਿੱਚ ਫਲ ਨਹੀਂ ਹੁੰਦਾ, ਫੁੱਲ ਫਲ ਨਹੀਂ ਹੁੰਦਾ, ਲੇਕਿਨ ਫੁੱਲ ਲੱਗਣ ਨਾਲ ਇਹ ਅਹਿਸਾਸ ਹੁੰਦਾ ਕਿ ਇਹਨੂੰ ਹੁਣ ਫਲ ਲੱਗਣਗੇ ਅਤੇ ਇਸ ਕਿਸਮ ਦੇ ਫਲ ਲੱਗਣਗੇ। ਫੁੱਲਾਂ ਦੀ ਭਰਮਾਰ ਨੂੰ ਦੇਖ ਕੇ ਮਾਲੀ ਅੰਦਾਜ਼ਾ ਲਗਾ ਲੈਂਦਾ ਐਦ ਕਿ ਇਸ ਦਰਖਤ ਨੂੰ ਕਿੰਨਾ ਕੁ ਝਾੜ ਲੱਗੇਗਾ, ਕਿਉਂਕਿ ਉਸੇ ਨੇ ਫਲ ਬਣਨਾ। ਗੁਰੂ ਕਹਿੰਦੇ ਜਿਹਨੇ ਬਚਪਨ ਸੰਭਾਲ ਲਿਆ, ਜਵਾਨੀ ਤਾਂ ਕਰਮ ਖੇਤਰ ਹੈ, ਫਲ ਹੈ ਉਹਦੇ ਵਿੱਚ। ਜਿਹਨੇ ਬਚਪਨ ਸੰਭਾਲ ਲਿਆ ਉਹਨੇ ਮਨ ਨੂੰ ਫੁੱਲ ਸੰਭਾਲ ਲਿਆ, ਨਹੀਂ ਤਾਂ ਅਕਸਰ ਫੁੱਲ ਟੁੱਟ ਜਾਂਦੇ ਨੇ, ਅੰਧੇਰੀਆਂ ਆਉਂਦੀਆਂ ਨੇ, ਫੁੱਲ ਹੀ ਚੜ ਜਾਂਦੇ, ਫਲ ਬਣਦੇ ਹੀ ਨਹੀਂ। ਗੁਰੂ ਨੇ ਇੱਕ ਖਿਆਲ ਦੇ ਦਿੱਤਾ, ਕਹਿਣ ਲੱਗੇ ਪਹਿਲੀ ਰਾਤੀ ਫੁੱਲੜਾ, ਫਲ ਵੀ ਪਿੱਛਾ ਰਾਤ, ਨਹੀਂ ਤਾਂ ਆਹ ਲਫ਼ਜ਼ ਜਾਗਣ ਦਾ ਨਾਲ ਕਿਉਂ ਆਉਂਦਾ? ਉਸ ਸੰਸਾਰਿਕ ਫੁੱਲਾਂ ਅਤੇ ਫਲਾਂ ਨਾਲ ਜਾਗਣ ਦੀ ਰਾਤ ਦਾ ਤਾਂ ਕੋਈ ਸੰਬੰਧ ਹੀ ਨਹੀਂ। ਜੀਵਨ ਦੇ ਇਸ ਜੀਵਨ ਦੀ ਰਾਤ ਵਿੱਚ ਜਿਹੜੇ ਫੁੱਲ ਅਤੇ ਫਲ ਲੱਗਦੇ ਨੇ ਉਹ ਜਾਗਣ ਵਾਲੇ ਭਾਵ ਗਿਆਨਵਾਨ ਪੁਰਸ਼, ਕਿਉਂਕਿ ਜਾਗਰਤੀ ਗਿਆਨ ਨੂੰ ਆਖਦੇ ਨੇ। ਜਾਗਰਣ ਦਾ ਮਤਲਬ ਹੁੰਦਾ ਕੁਛ ਦੇਖਣਾ, ਪਛਾਣਨਾ, ਫਲਾਣਾ ਬੜੀ ਜਾਗਰਤੀ ਵਿੱਚ ਹੈ, ਹੁਣ ਸਮਾਜ ਇੰਨਾ ਅੰਧੇਰੇ ਵਿੱਚ ਨਹੀਂ, ਬੜਾ ਜਾਗ ਗਿਆ, ਭਾਵ ਚੇਤਨਾ ਵਿੱਚ ਆ ਗਿਆ, ਗਿਆਨਵਾਨ ਸਮਝਦਾਰ ਹੋ ਗਿਆ। ਕਹਿਣ ਲੱਗੇ ਬਚਪਨ ਵਿੱਚ ਫੁੱਲ ਹੈ, ਬੁਢੇਪੇ ਵਿੱਚ ਫਲ ਹੈ, ਪਰ ਪ੍ਰਾਪਤ ਉਹ ਕਰਦੇ ਨੇ ਜਿਹੜੇ ਜਾਗਰਤੀ ਵਾਲਾ ਜੀਵਨ ਰੱਖਦੇ ਨੇ, ਗਿਆਨਵਾਨ ਪੁਰਸ਼ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਫੁੱਲ ਅਤੇ ਕਿਹੜੇ ਫੁੱਲਾਂ ਵਿੱਚ ਕਿਹੜੇ ਫਲ ਨਿਕਲਦੇ ਨੇ, ਇਹਨਾਂ ਫਲਾਂ ਦਾ ਰਸ ਕੀ ਹੈ, ਇਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ। ਜੋ ਜਾਗਣ ਲਹਣ ਸੇ ਸਾਈਂ ਕੰਨੋਂ ਦਾਤ। ਹੁਣ ਦੇਖੋ ਅਗਲਾ ਸਲੋਕ ਇਸੇ ਦੇ ਜਵਾਬ ਵਿੱਚ ਹੈ, ਇਸੇ ਦੇ ਜਵਾਬ ਵਿੱਚ ਕਹਿਣ ਲੱਗੇ ਉਹ ਜਿਹੜਾ ਜਾਗਰਤੀ ਲਫ਼ਜ਼ ਹੈ ਉਹ ਤੇ ਮਨੁੱਖ ਦੇ ਆਪਣੇ ਹੱਥ ਵਿੱਚ ਨਹੀਂ, ਗਿਆਨ ਮਨੁੱਖ ਦੇ ਆਪਣੇ ਹੱਥ ਵਿੱਚ ਨਹੀਂ, ਕਿਸੇ ਦੇ ਹੱਥ ਵਿੱਚ ਨਹੀਂ। ਗਿਆਨ ਹੈ ਸ਼ਬਦ, ਗਿਆਨ ਹੈ ਉਪਦੇਸ਼, ਗਿਆਨ ਹੈ ਬਾਣੀ ਜਿਹੜੀ ਮੈਂ ਨਹੀਂ ਬਣਾਈ, ਤੁਸਾਂ ਨਹੀਂ ਬਣਾਈ, ਇਹ ਧੁਰ ਕੀ ਬਾਣੀ ਆਈ, ਇਹਨਾਂ ਮਤਲਬ ਗਿਆਨ ਵੀ ਉਸੇ ਨੇ ਭੇਜਿਆ। ਕਹਿਣ ਲੱਗੇ ਜੇ ਗਿਆਨ ਦੇ ਅਧੀਨ ਫਲ ਹੈ ਤੇ ਫਿਰ ਤਾਂ ਸਮਝੋ ਫਲ ਜਿਹੜਾ ਉਹ ਮੇਰੇ ਵੱਸ ਨਾ ਹੋਇਆ, ਜੇ ਮੈਂ ਅਗਿਆਨੀ ਰਹਿ ਗਿਆ ਤੇ ਫੁੱਲ ਤੇ ਫਲ ਲੱਗੇਗਾ ਵੀ ਮੇਰੇ ਕਿਸੇ ਕੰਮ ਨਹੀਂ ਹੋਣਾ, ਕਿਉਂਕਿ ਲਫ਼ਜ਼ ਆ ਗਏ ਨੇ ਜੋ ਜਾਗਣ ਲਹਣ ਸੇ, ਤੇ ਉਹ ਜਿਹੜਾ ਜਾਗਣਾ ਹੈ, ਜਾਗਰਤੀ ਹੈ, ਗਿਆਨ ਹੈ, ਉਹ ਮੇਰੇ ਮਾਲਕ ਨੇ ਭੇਜਣਾ। ਇਸ ਲਈ ਆਖਰ ਲੈ ਦੇ ਕੇ ਮੈਨੂੰ ਇੱਥੇ ਜਾ ਕੇ ਖਲੋਣਾ ਪਿਆ ਕਿ ਜੋ ਕੁਝ ਵੀ ਮੈਨੂੰ ਪ੍ਰਾਪਤ ਹੋਣਾ ਹੈ ਉਹ ਮੇਰੇ ਪ੍ਰਭੂ ਦੇ ਦਿੱਤੇ ਹੋਏ ਗਿਆਨ ਦੇ ਰਾਹੀਂ ਹੋਣਾ, ਨਹੀਂ ਤੇ ਨਹੀਂ ਹੋਣਾ। ਇਉਂ ਇਸ ਢੰਗ ਨਾਲ ਮਨੁੱਖ ਕਰਮ ਵਿੱਚੋਂ ਫਿਰ ਨਿਰੰਕਾਰ ਲੈ ਲੈਂਦਾ। ਗੁਰੂ ਨੇ ਕਹਿ ਦਿੱਤਾ,
ਦਾਦੀ ਸਾਹਿਬ ਸੰਦੀਆਂ ਕਿਉਂ ਚੱਲੇ ਤਿਸ ਨਾਲ, ਇੱਕ ਜਾਗਣ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ।
ਕਿਉਂਕਿ ਜੇ ਕੋਈ ਚੀਜ਼ ਆਪਣੇ ਹੱਥ 'ਚ ਹੋਵੇ ਤਾਂ ਉੱਥੇ ਪ੍ਰਸਾਦ ਖਤਮ ਹੋ ਜਾਂਦਾ, ਇਹ ਖਿਆਲ ਕਰਨਾ। ਇਹ ਅਸ਼ਪਦੀ ਜਿਹੜੀ ਪੰਜਵੀਂ ਹੈ ਇਹ ਪ੍ਰਸਾਦ 'ਤੇ ਖਲੋਤੀ ਹੈ, ਮਸਾਈ ਹਾਲੇ ਇੱਥੇ ਹੋਇਆ ਸੀ ਕਿ ਸਵਾਲ ਹੋਇਆ ਸੀ ਕਾਮ ਕ੍ਰੋਧ ਅਰਲੋ ਮੋ ਬਿਨਸ ਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਕਿਵੇਂ ਇਹ ਹਉਮੈ ਤੇ ਕਾਮ ਕ੍ਰੋਧ ਲੋਭ ਮੋਹ ਮੇਰੇ ਤੇ ਰੱਬ ਦੇ ਦਰਮਿਆਨ ਵਿੱਚ ਦੂਰੀ ਪੈਦਾ ਕਰਨ ਵਾਲੇ ਖਤਮ ਹੋਣ ਮੇਰੇ ਤੇ ਗੁਰੂ ਪ੍ਰਸਾਦ ਕਰ ਰਹਿਮਤ ਕਰ ਤੇ ਸਾਰੀ ਅਸ਼ਟਪਦੀ ਇਸ ਗੱਲ ਦਾ ਜਵਾਬ ਸੀ ਕਿ ਜੇ ਤੂੰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬਿਨਸਣਾ ਚਾਹੁੰਦਾ ਖਤਮ ਕਰਨਾ ਚਾਹੁੰਦਾ ਦਰਮਿਆਨ ਵਿੱਚੋਂ ਹਟਾਉਣਾ ਚਾਹੁੰਦਾ ਤਾਂ ਇੱਕ ਵਿਚਾਰ ਮਨ ਅੰਦਰ ਫੈਸਲੇ ਨਾਲ ਟਿਕਾ ਲੈ ਕਿ ਜੋ ਕੁਛ ਵੀ ਤੇਰੇ ਕੋਲ ਆਵੇ ਜਾਂ ਹੈ ਉਹਨੂੰ ਪ੍ਰਭੂ ਦੇ ਪ੍ਰਸਾਦ ਨਾਲ ਜੋੜ ਲਈ ਕਿਉਂਕਿ ਸਭ ਤੋਂ ਵੱਡੀ ਰੁਕਾਵਟ ਤੇਰੇ ਤੇ ਉਹਦੇ ਦਰਮਿਆਨ ਵਿੱਚ ਹੈ ਹਾਂ ਅਰਜ਼ ਕੀਤੀ ਸੀ ਜਪਜੀ ਸਾਹਿਬ ਅੰਦਰ ਫੈਸਲਾ ਦੇ ਦਿੱਤਾ ਕਿਵ ਸਚਿਆਰਾਂ ਹੋਈ ਹੈ ਕਿਵ ਕੂੜੇ ਤੁੱਤੇ ਪਾਲ ਤੇ ਜਵਾਬ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੇ ਹੁਕਮ ਕੀ ਸੀ ਨਾਨਕ ਹੁਕਮ ਹੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ ਇਉਂ ਹੋਂ ਤੂੰ ਦੂਰ ਹੋ ਜਾਂਦਾ ਹੁਣ ਮਸਲਾ ਇਹ ਆ ਗਿਆ ਕਿ ਜੇ ਹੋਂ ਦੀ ਦੂਰੀ ਪ੍ਰਸਾਦ ਨਾਲ ਹੁੰਦੀ ਹੈ ਤੇ ਹਰ ਇੱਕ ਚੀਜ਼ ਜੀਵਨ ਦੀ ਜਿਹੜੀ ਹੈ ਉਹ ਪ੍ਰਸਾਦ ਨਾਲ ਜੁੜ ਜਾਏ ਤੈਨੂੰ ਕਦੀ ਵੀ ਹਉਮੈ ਨਹੀਂ ਆਵੇਗੀ ਭਾਵੇਂ ਸੰਸਾਰਿਕ ਕੋਈ ਪ੍ਰਾਪਤੀ ਹੋਵੇ ਭਾਵੇਂ ਪਰਮਾਰਥਕ ਪ੍ਰਾਪਤੀ ਹੋਵੇ ਹਰ ਇੱਕ ਚੀਜ਼ ਪ੍ਰਸਾਦ ਨਾਲ ਜੁੜੀ ਹੋਣੀ ਚਾਹੀਦੀ ਤੇ ਅੱਜ ਕਿਉਂਕਿ ਸਾਰੀ ਅਸ਼ਟਪਦੀ ਹੋ ਗਈ ਤੇ ਆਖਰੀ ਫੈਸਲਾ ਇਸ ਅਸ਼ਟਪਦੀ ਦੇ ਜਵਾਬ ਦਾ ਇਸ ਲਈ ਸਮੁੱਚੇ ਰੂਪ ਵਿੱਚ ਜਿਹੜੀਆਂ ਸਭ ਤੋਂ ਮਹਾਨ ਚੀਜ਼ਾਂ ਪ੍ਰਾਪਤ ਹੋਣੀਆਂ ਨੇ ਉਹਨਾਂ ਦਾ ਜ਼ਿਕਰ ਕਰਕੇ ਫੈਸਲਾ ਦੇ ਰਹੇ ਕਹਿੰਦੇ ਨੇ ਸਰਬ ਨਿਧਾਨ ਸਾਰੇ ਖਜ਼ਾਨੇ ਨਿਧਾਨ ਦਾ ਅਰਥ ਹੁੰਦਾ ਹੈ ਖਜ਼ਾਨਾ ਹੇ ਪ੍ਰਭੂ ਜਿੰਨੇ ਵੀ ਖਜ਼ਾਨੇ ਮੇਰੇ ਕੋਲ ਹਨ ਜਾਂ ਤੇਰੇ ਕੋਲ ਬਾਕੀ ਨੇ ਉਹ ਵੀ ਮੈਨੂੰ ਮਿਲ ਜਾਣ ਮੇਰੇ ਕੋਲ ਦੁਨੀਆਂ ਭਰ ਦੇ ਸੰਸਾਰ ਦੇ ਤਿੰਨਾਂ ਲੋਕਾਂ ਦੇ ਖਜ਼ਾਨੇ ਇਕੱਠੇ ਹੋ ਜਾਣ ਪ੍ਰਭ ਆਪੇ ਨਹੀਂ ਮੇਰੀ ਸ਼ਕਤੀ ਨਾਲ ਨਹੀਂ ਹੋ ਸਕਣੇ ਜਾਣੇ ਨਾ ਅਣਜਾਣੇ ਕਿਸੇ ਨਾ ਕਿਸੇ ਢੰਗ ਨਾਲ ਉਹਦੇ ਪਿੱਛੇ ਤੇਰੀ ਸ਼ਕਤੀ ਖਲੋਤੀ ਹੈ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਮਾਇਆ ਕਹਿੰਦੇ ਨੇ ਰਹਿਮਤ ਨੂੰ ਪ੍ਰਸਾਦ ਨੂੰ ਇੱਥੇ ਲਫ਼ਜ਼ ਬਦਲਿਆ ਉੱਥੇ ਪ੍ਰਸਾਦ ਸੀ ਇੱਥੇ ਮਾਇਆ ਆਇਆ ਮਾਇਆ ਦਾ ਅਰਥ ਵੀ ਪ੍ਰਸਾਦ ਹੈ ਕਿਰਪਾ ਹੇ ਪ੍ਰਭੂ ਤੇਰੀ ਮਾਇਆ ਨਾਲ ਮੈਨੂੰ ਸੰਸਾਰ ਦੇ ਤਿੰਨਾਂ ਲੋਕਾਂ ਦੇ ਬ੍ਰਹਿਮੰਡ ਦੇ ਸਾਰੇ ਖਜ਼ਾਨੇ ਮਿਲ ਸਕਦੇ ਨੇ ਪਰ ਜੇ ਮੈਂ ਆਖਾਂ ਮੈਂ ਆਪਣੀ ਸ਼ਕਤੀ ਨਾਲ ਲੈ ਸਕਣਾ ਕਿਸੇ ਉੱਦਮ ਨਾਲ ਕਿਸੇ ਕਰਮ ਨਾਲ ਤਾਂ ਸੰਸਾਰ ਦੇ ਬੜੇ ਲੋਕ ਐਸੇ ਨੇ ਜਿਨ੍ਹਾਂ ਕੋਲ ਬੜੀ ਤਾਕਤ ਹੈ ਕਰਮ ਕਰਨ ਦੀ ਉਹ ਸੋਚ ਵੀ ਰੱਖਦੇ ਨੇ ਕਰਮ ਕਰਨ ਦੀ ਅਤੇ ਕਰਦੇ ਵੀ ਨੇ ਪਰ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਆਪਹੋਂ ਤੋਂ ਭਾਵ ਆਪਣੇ ਆਪ ਵਿੱਚ ਆਪਣੀ ਸ਼ਕਤੀ ਨਾਲ ਆਪਹੋਂ ਕਛੂ ਨਾ ਕਿਨਹੂੰ ਲਾਇਆ ਕਿਸੇ ਨੇ ਕੁਛ ਵੀ ਨਹੀਂ ਪ੍ਰਾਪਤ ਕੀਤਾ ਜੇ ਆਪਣੀ ਮਰਜ਼ੀ ਨਾਲ ਕੋਈ ਕਰ ਸਕਦਾ ਦੁਨੀਆਂ ਅੰਦਰ ਕੋਈ ਬਿਮਾਰ ਨਾ ਹੁੰਦਾ ਸਭ ਤੰਦਰੁਸਤ ਹੁੰਦੇ ਦੁਨੀਆਂ ਅੰਦਰ ਕੋਈ ਗਰੀਬ ਨਾ ਹੁੰਦਾ ਹਰ ਕੋਈ ਅਮੀਰ ਹੁੰਦਾ ਦੁਨੀਆਂ ਅੰਦਰ ਕੋਈ ਅਗਿਆਨੀ ਅਨਪੜ੍ਹ ਨਾ ਹੁੰਦਾ ਹਰ ਕੋਈ ਪੜ੍ਹਿਆ ਲਿਖਿਆ ਹੁੰਦਾ ਦੁਨੀਆਂ ਅੰਦਰ ਕੋਈ ਗੁਲਾਮ ਅਤੇ ਨਿਰਬਲ ਨਾ ਹੁੰਦਾ ਹਰ ਕੋਈ ਬਲਵਾਨ ਅਤੇ ਮਾਲਕ ਹੁੰਦਾ ਬਾਦਸ਼ਾਹ ਹੁੰਦਾ ਕੌਣ ਰਈਅਤ ਬਣਨਾ ਚਾਹੁੰਦਾ ਹਰ ਕੋਈ ਬਾਦਸ਼ਾਹ ਬਣਨਾ ਚਾਹੁੰਦਾ ਤੇ ਉਹਦੀ ਕੋਸ਼ਿਸ਼ ਵੀ ਹੁੰਦੀ ਹੈ ਬਣ ਜਾਵਾਂ ਪਰ ਆਪੋ ਕਛੂ ਨਾ ਕਿਨਹੂੰ ਲਾਇਆ ਉਹਦਾ ਜ਼ੋਰ ਨਹੀਂ ਚੱਲਦਾ ਹੁਣ ਮਸਲਾ ਇਹ ਹੈ ਵੀ ਜੇ ਤੇਰੇ ਜ਼ੋਰ ਨਾਲ ਸਭ ਕੁਛ ਹੁੰਦਾ ਹੈ ਤਦ ਵੀ ਮੈਂ ਨਿਰਦੋਸ਼ ਹੋ ਗਿਆ ਕਹਿਣ ਲੱਗੇ ਨਹੀਂ ਪਹਿਲੇ ਤੂੰ ਕਰ ਚੁੱਕੀ ਹੈ ਕਰਮ ਕਰ ਹੋਵੇ ਨੇ ਕਰਮ ਅਨੰਦ ਸਾਹਿਬ ਦੇ ਅੰਦਰ ਜਿਹੜਾ ਸ਼ਬਦ ਆਇਆ ਸੀ ਉਹਦੇ ਚ ਵੀ ਇਹੋ ਲਫ਼ਜ਼ ਨੇ ਬਾਬਾ ਜਿਸ ਤੂੰ ਦੇ ਸੋਈ ਜਣ ਪਾਵੇ ਜਿਹਨੂੰ ਤੂੰ ਦੇਵੇ ਉਹਨੂੰ ਮਿਲਦਾ ਹੈ ਪਾਵੇ ਤਾਂ ਸੋ ਜਣ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰੀਆ ਕੋਈ ਵਿਚਾਰਾ ਕੀ ਕਰ ਸਕਦਾ ਜਿਹਨੂੰ ਤੂੰ ਦੇਵੇਂ ਉਹਨੂੰ ਮਿਲਦਾ। ਇੱਕ ਭਰਮ ਭੁੱਲੇ ਫਿਰੇ ਦੇ, ਇੱਕ ਨਾਮ ਲੱਗ ਸਵਾਰਿਆ। ਇੱਕ ਭਰਮ ਵਿੱਚ ਭੁੱਲੇ ਹੋਏ ਲੋਕ ਦਿਨ ਰਾਤ ਪਏ ਭਰਮਦੇ ਨੇ ਭੁਲੇਖਿਆਂ ਵਿੱਚ, ਅਤੇ ਇੱਕ ਨਾ ਨੂੰ ਨਾਮ ਲਾ ਕੇ ਪ੍ਰਭੂ ਦੇ ਨਾਮ ਨਾਲ ਜੋੜ ਕੇ ਤੂੰ ਸਵਾਰ ਲਿਆ, ਇੱਕ ਨਾਮ ਲੱਗ ਸਵਾਰਿਆ। ਹੁਣ ਫਿਰ ਉਹਨਾਂ ਦਾ ਦੋਸ਼ ਕੀ ਰਹਿ ਗਿਆ ਜਿਹੜੇ ਭਰਮ ਭੁੱਲੇ ਨੇ? ਫਿਰ ਨਿਰਦੋਸ਼ ਸਾਬਤ ਹੋ ਗਏ। ਅਗਲੇ ਪਾਸੇ ਕਹਿਣ ਲੱਗੇ, ਗੁਰਪ੍ਰਸਾਦੀ ਜਿੰਨਾ ਭਾਇਆ ਮਨ ਭਾਇਆ ਨਿਰਮਲ, ਜਿੰਨਾ ਭਾਣਾ ਭਾਵੇ। ਲਓ ਇੱਥੇ ਆ ਕੇ ਫੈਸਲਾ ਹੋਇਆ, ਜਿਨ੍ਹਾਂ ਨੂੰ ਤੇਰੇ ਜੀਵਨ ਦਾ ਸਟਾਈਲ ਜੋ ਤੂੰ ਹੁਕਮ ਕਰੇ, ਜਿਨ੍ਹਾਂ ਨੂੰ ਉਹ ਚੰਗਾ ਲੱਗਾ, ਉਹਨਾਂ ਦੇ ਕਰਮ ਜਿਹੜੇ ਸਨ ਐਸੇ ਸਕਾਰਤ ਹੋ ਗਏ। ਜਿੰਦਾ ਜਵਾਬ ਪਿਛਲੀਆਂ ਲਾਈਨਾਂ ਵਿੱਚ ਆ ਗਿਆ। ਕਹਿਣ ਲੱਗੇ,
ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
ਕਹਿਣ ਲੱਗੇ, ਜਿਸ ਦੀ ਕਿਰਪਾ ਦਾ ਸਦਕਾ ਜੇ ਤੂੰ ਪ੍ਰਗਟ ਹੋ ਗਏ ਸੰਸਾਰ ਅੰਦਰ, ਹਰ ਕੋਈ ਤੈਨੂੰ ਜਾਣਦਾ, ਤੂੰ ਕੋਈ ਲੁਕਿਆ ਛੁਪਿਆ ਨਹੀਂ, ਤੇਰੀ ਹੈਸੀਅਤ ਤੇਰੀ ਸ਼ਖਸੀਅਤ ਜਾਣੀ ਪਛਾਣੀ ਹੋ ਗਈ ਹੈ, ਹਰ ਕੋਈ ਤੈਨੂੰ ਜਾਣਦਾ ਵਾਕਫ ਹੈ, ਤਾਂ ਇੱਕ ਖਿਆਲ ਕਰੀ, ਇੱਥੇ ਵੀ ਪ੍ਰਸਾਦ ਦੀ ਲੋੜ ਹੈ। ਆਪਣੀ ਰਚਨਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਅੰਦਰ ਸਤਿਗੁਰੂ ਨੇ ਆਖਿਆ, ਕਹਿਣ ਲੱਗੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਅੱਡ ਦਮ ਕੋ ਛੀਪਰੋ ਹੋਇਓ ਲਖੀਨਾ, ਬੁਣਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਉਭਯੋ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ। ਇੰਨਾ ਪ੍ਰਗਟ ਹੋ ਗਿਆ। ਹੁਣ ਅਗਲੇ ਪਾਸੇ ਕਹਿਣ ਲੱਗੇ, ਨਿਰੀ ਪ੍ਰਗਟ ਦੀ ਗੱਲ ਨਹੀਂ, ਪ੍ਰਗਟ ਹੋ ਜਾਣਾ ਕੋਈ ਵੱਡੀ ਗੱਲ ਨਹੀਂ, ਗੁਨਾਹਗਾਰ ਵੀ ਪ੍ਰਗਟ ਹੋ ਜਾਂਦਾ। ਹੁਣ ਜਿਹੜੇ ਰਾਮ ਨੂੰ ਜਾਣਦੇ ਨੇ ਉਹ ਰਾਵਣ ਨੂੰ ਵੀ ਜਾਣਦੇ ਹੀ ਨੇ, ਜਿੱਥੇ ਰਾਮ ਦੀ ਗੱਲ ਚੱਲੇਗੀ ਉੱਥੇ ਰਾਵਣ ਦੀ ਵੀ ਚੱਲੇਗੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਆਵੇਗੀ ਉੱਥੇ ਔਰੰਗਜ਼ੇਬ ਦੀ ਗੱਲ ਵੀ ਆਵੇਗੀ। ਪ੍ਰਗਟ ਤੇ ਹੈ ਪਰ ਪ੍ਰਤਾਪ ਨਹੀਂ। ਪ੍ਰਗਟ ਹੋਣ ਦਾ ਮਤਲਬ ਹੁੰਦਾ ਜਿਹਨੂੰ ਆਪਾਂ ਕਹਿੰਦੇ ਜਾਣਿਆ ਪਛਾਣਿਆ, ਲੁਕਿਆ ਹੋਇਆ ਨਹੀਂ, ਤੇ ਪ੍ਰਤਾਪ ਉਹਨੂੰ ਕਹਿੰਦੇ ਨੇ ਵਡਿਆਈ। ਹਰ ਕਿਸੇ ਦੀ ਵਡਿਆਈ ਦਾ ਪ੍ਰਤਾਪ ਨਹੀਂ ਹੁੰਦਾ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਅੰਦਰ ਇੱਕ ਲਾਈਨ ਵਿੱਚ ਦੋ ਲਫ਼ਜ਼ ਇਕੱਠੇ ਵਰਤ ਦਿੱਤੇ, ਕਹਿਣ ਲੱਗੇ, ਪ੍ਰਗਟ ਕਰੇ ਭਗਤ ਵਡਿਆਈ, ਪ੍ਰਗਟ ਦਾ ਤੇ ਵਡਿਆਈ ਦਾ ਦੋ ਲਫ਼ਜ਼ ਇਕੱਠੇ ਵਰਤ। ਵਡਿਆਈ ਹੋਰ ਚੀਜ਼ ਹੈ, ਪ੍ਰਗਟ ਕੀਤੀ ਜਾਂਦੀ ਹੈ ਤੇ ਕਿਹੜੀ ਚੀਜ਼ ਵਡਿਆਈ, ਨਹੀਂ ਤੇ ਮਨੁੱਖ ਦੇ ਗੁਨਾਹਾਂ ਤੋਂ ਜਦੋਂ ਪਰਦਾ ਉੱਤਰ ਜਾਏ ਉਹ ਵੀ ਬੇਪਰਦ ਹੋ ਜਾਂਦਾ, ਉਹ ਵੀ ਪ੍ਰਗਟ ਹੋ ਜਾਂਦਾ। ਪ੍ਰਗਟ ਦਾ ਮਤਲਬ ਤਾਂ ਇਹ ਬਾਹਰ ਆ ਜਾਣਾ, ਛੁਪਿਆ ਨਾ ਰਹਿਣਾ। ਕੋਈ ਮਨੁੱਖ ਅਨੇਕਾਂ ਆਪਣੇ ਗੁਨਾਹ ਛੁਪਾਉਂਦਾ ਰਹੇ ਪਰ ਜੇ ਪ੍ਰਗਟ ਹੋ ਜਾਣ, ਪ੍ਰਗਟ ਉੱਥੇ ਵੀ ਲਫ਼ਜ਼ ਵਰਤਿਆ ਜਾਏਗਾ, ਪਰ ਉਹ ਪ੍ਰਤਾਪ ਨਹੀਂ, ਉਹ ਵਡਿਆਈ ਨਹੀਂ। ਇਸੇ ਲਈ ਅਗਲੀ ਲਾਈਨ ਅੰਦਰ ਸਪਸ਼ਟ ਕਰ ਦਿੱਤਾ, ਕਹਿਣ ਲੱਗੇ, ਵੱਡੀ ਗੱਲ ਹੈ ਉਹਦੀ ਰਹਿਮਤ ਸਮਝ ਗਏ ਜੇ ਤੂੰ ਸੰਸਾਰ ਅੰਦਰ ਜਾਣੀ ਪਛਾਣੀ ਸ਼ਖਸੀਅਤ ਹੈ, ਪਰ ਕਹਿਣ ਲੱਗੇ ਉਹਦੀ ਹੋਰ ਰਹਿਮਤ ਸਮਝ ਜੇ ਉਹ ਜਾਣ ਪਛਾਣ ਕੇ ਤੂੰ ਦੇਵੇ ਉਹਨੂੰ ਮਿਲਦਾ ਹੈ, ਭਾਵੇਂ ਤਾਂ ਸੋਜਣ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰੀਆ, ਕੋਈ ਵਿਚਾਰਾ ਕੀ ਕਰ ਸਕਦਾ ਜਿਹਨੂੰ ਤੂੰ ਦੇਵੇ ਉਹਨੂੰ ਮਿਲਦਾ। ਇੱਕ ਭਰਮ ਭੁੱਲੇ ਫਿਰੇ ਦੇ, ਇੱਕ ਨਾਮ ਲੱਗ ਸਵਾਰਿਆ। ਇੱਕ ਭਰਮ ਵਿੱਚ ਭੁੱਲੇ ਹੋਏ ਲੋਕ ਦਿਨ ਰਾਤ ਪਏ ਭਰਮਦੇ ਨੇ ਭੁਲੇਖਿਆਂ ਵਿੱਚ, ਤੇ ਇੱਕ ਨਾ ਨੂੰ ਨਾਮ ਲਾ ਕੇ ਪ੍ਰਭੂ ਦੇ ਨਾਮ ਨਾਲ ਜੋੜ ਕੇ ਤੂੰ ਸਵਾਰ ਲਿਆ, ਇੱਕ ਨਾਮ ਲੱਗ ਸਵਾਰਿਆ। ਹੁਣ ਫਿਰ ਉਹਨਾਂ ਦਾ ਦੋਸ਼ ਕੀ ਰਹਿ ਗਿਆ ਜਿਹੜੇ ਭਰਮ ਭੁੱਲੇ ਨੇ? ਫਿਰ ਨਿਰਦੋਸ਼ ਸਾਬਤ ਹੋ ਗਏ। ਅਗਲੇ ਪਾਸੇ ਕਹਿਣ ਲੱਗੇ, ਗੁਰਪ੍ਰਸਾਦੀ ਜਿੰਨਾ ਭਾਇਆ ਮਨ ਭਾਇਆ ਨਿਰਮਲ, ਜਿੰਨਾ ਭਾਣਾ ਭਾਵੇ। ਲਓ ਇੱਥੇ ਆ ਕੇ ਫੈਸਲਾ ਹੋਇਆ, ਜਿਨ੍ਹਾਂ ਨੂੰ ਤੇਰੇ ਜੀਵਨ ਦਾ ਸਟਾਈਲ ਜੋ ਤੂੰ ਹੁਕਮ ਕਰੇ ਜਿਨ੍ਹਾਂ ਨੂੰ ਉਹ ਚੰਗਾ ਲੱਗਾ ਉਹਨਾਂ ਦੇ ਕਰਮ ਜਿਹੜੇ ਸਨ ਐਸੇ ਸਕਾਰਤ ਹੋ ਗਏ। ਜਿੰਦਾ ਜਵਾਬ ਪਿਛਲੀਆਂ ਲਾਈਨਾਂ ਵਿੱਚ ਆ ਗਿਆ। ਕਹਿਣ ਲੱਗੇ
ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਕਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
ਕਹਿਣ ਲੱਗੇ ਜਿਸ ਦੀ ਕਿਰਪਾ ਦਾ ਸਦਕਾ ਜੇ ਤੂੰ ਪ੍ਰਗਟ ਹੋ ਗਏ ਸੰਸਾਰ ਅੰਦਰ, ਹਰ ਕੋਈ ਤੈਨੂੰ ਜਾਣਦਾ, ਤੂੰ ਕੋਈ ਲੁਕਿਆ ਛੁਪਿਆ ਨਹੀਂ, ਤੇਰੀ ਹਸੀਅਤ ਤੇਰੀ ਸ਼ਖਸੀਅਤ ਜਾਣੀ ਪਛਾਣੀ ਹੋ ਗਈ ਹੈ, ਹਰ ਕੋਈ ਤੈਨੂੰ ਜਾਣਦਾ ਵਾਕਫ ਹੈ, ਤਾਂ ਇੱਕ ਖਿਆਲ ਕਰੀ ਇੱਥੇ ਵੀ ਪ੍ਰਸਾਦ ਦੀ ਲੋੜ ਹੈ। ਆਪਣੀ ਰਸਨਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਅੰਦਰ ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਟ ਦਮ ਕੋ ਛੀਪਰੋ ਹੋਇਓ ਲਖੀਨਾ, ਬੁਣਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰ ਉਭਯ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ। ਇੰਨਾ ਪ੍ਰਗਟ ਹੋ ਗਿਆ। ਹੁਣ ਅਗਲੇ ਪਾਸੇ ਕਹਿਣ ਲੱਗੇ ਨਿਰੀ ਪ੍ਰਗਟ ਦੀ ਗੱਲ ਨਹੀਂ, ਪ੍ਰਗਟ ਹੋ ਜਾਣਾ ਕੋਈ ਵੱਡੀ ਗੱਲ ਨਹੀਂ, ਗੁਨਾਹਗਾਰ ਵੀ ਪ੍ਰਗਟ ਹੋ ਜਾਂਦਾ। ਹੁਣ ਜਿਹੜੇ ਰਾਮ ਨੂੰ ਜਾਣਦੇ ਨੇ ਉਹ ਰਾਵਣ ਨੂੰ ਵੀ ਜਾਣਦੇ ਹੀ ਨੇ, ਜਿੱਥੇ ਰਾਮ ਦੀ ਗੱਲ ਚੱਲੇਗੀ ਉੱਥੇ ਰਾਵਣ ਦੀ ਵੀ ਚੱਲੇਗੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਆਵੇਗੀ ਉੱਥੇ ਔਰੰਗਜ਼ੇਬ ਦੀ ਗੱਲ ਵੀ ਆਵੇਗੀ। ਪ੍ਰਗਟ ਤੇ ਹੈ ਪਰ ਪ੍ਰਤਾਪ ਨਹੀਂ। ਪ੍ਰਗਟ ਹੋਣ ਦਾ ਮਤਲਬ ਹੁੰਦਾ ਜਿਹਨੂੰ ਆਪਾਂ ਕਹਿੰਦੇ ਜਾਣਿਆ ਪਛਾਣਿਆ, ਲੁਕਿਆ ਹੋਇਆ ਨਹੀਂ, ਤੇ ਪ੍ਰਤਾਪ ਉਹਨੂੰ ਕਹਿੰਦੇ ਨੇ ਵਡਿਆਈ। ਹਰ ਕਿਸੇ ਦੀ ਵਡਿਆਈ ਦਾ ਪ੍ਰਤਾਪ ਨਹੀਂ ਹੁੰਦਾ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਅੰਦਰ ਇੱਕ ਲਾਈਨ ਵਿੱਚ ਦੋ ਲਫ਼ਜ਼ ਇਕੱਠੇ ਵਰਤ ਦਿੱਤੇ, ਕਹਿਣ ਲੱਗੇ ਪ੍ਰਗਟ ਕਰੇ ਭਗਤ ਵਡਿਆਈ, ਪ੍ਰਗਟ ਦਾ ਤੇ ਵਡਿਆਈ ਦਾ ਦੋ ਲਫ਼ਜ਼ ਇਕੱਠੇ ਵਰਤ। ਮਤਲਬ ਵਡਿਆਈ ਹੋਰ ਚੀਜ਼ ਹੈ, ਪ੍ਰਗਟ ਕੀਤੀ ਜਾਂਦੀ ਹੈ ਤੇ ਕਿਹੜੀ ਚੀਜ਼ ਵਡਿਆਈ, ਨਹੀਂ ਤੇ ਮਨੁੱਖ ਦੇ ਗੁਨਾਹਾਂ ਤੋਂ ਜਦੋਂ ਪਰਦਾ ਉੱਤਰ ਜਾਏ ਉਹ ਵੀ ਬੇਪਰਦ ਹੋ ਜਾਂਦਾ, ਉਹ ਵੀ ਪ੍ਰਗਟ ਹੋ ਜਾਂਦਾ। ਪ੍ਰਗਟ ਦਾ ਮਤਲਬ ਤਾਂ ਇਹ ਬਾਹਰ ਆ ਜਾਣਾ, ਛੁਪਿਆ ਨਾ ਰਹਿਣਾ। ਕੋਈ ਮਨੁੱਖ ਅਨੇਕਾਂ ਆਪਣੇ ਗੁਨਾਹ ਛੁਪਾਉਂਦਾ ਰਹੇ ਛੁਪਾਉਂਦਾ ਰਹੇ, ਪਰ ਜੇ ਪ੍ਰਗਟ ਹੋ ਜਾਣ, ਪ੍ਰਗਟ ਉੱਥੇ ਵੀ ਲਫ਼ਜ਼ ਵਰਤਿਆ ਜਾਏਗਾ, ਪਰ ਉਹ ਪ੍ਰਤਾਪ ਨਹੀਂ, ਉਹ ਵਡਿਆਈ ਨਹੀਂ। ਇਸੇ ਲਈ ਅਗਲੀ ਲਾਈਨ ਅੰਦਰ ਸਪਸ਼ਟ ਕਰ ਦਿੱਤਾ, ਕਹਿਣ ਲੱਗੇ ਵੱਡੀ ਗੱਲ ਹੈ ਉਹਦੀ ਰਹਿਮਤ ਸਮਝ ਗਏ ਜੇ ਤੂੰ ਸੰਸਾਰ ਅੰਦਰ ਜਾਣੀ ਪਛਾਣੀ ਸ਼ਖਸੀਅਤ ਹੈ, ਪਰ ਕਹਿਣ ਲੱਗੇ ਉਹਦੀ ਹੋਰ ਰਹਿਮਤ ਸਮਝ ਜੇ ਉਹ ਜਾਣ ਪਛਾਣ ਕਿਸੇ ਪ੍ਰਤਾਪ ਨਾਲ ਸੰਬੰਧਿਤ ਹੈ, ਤੇਰੀ ਵਡਿਆਈ ਨਾਲ ਸੰਬੰਧਿਤ ਹੈ।
ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਬਣ ਮੇਰੇ ਤੂੰ ਤਾਂ ਸਿਉਂ ਰਾਜ, ਜੇ ਪ੍ਰਸਾਦ ਤੇਰੇ ਕਾਰਜ ਪੂਰੇ।
ਜਿੰਦੀ ਰਹਿਮਤ ਨਾਲ ਜਿਹੜੇ ਕਾਰਜ ਤੇਰੇ ਨੇ ਉਹ ਪੂਰੇ ਹੋਏ ਨੇ। ਇੱਥੇ ਥੋੜ੍ਹਾ ਜਿਹਾ ਲਫ਼ਜ਼ ਫਿਰ ਸਟ੍ਰੈਸ ਕਰਨਾ, ਸਾਰੇ ਸੰਸਾਰ ਦੇ ਬਾਕੀ ਕਾਰਜ ਜਿਹੜੇ ਨੇ ਉਹ ਤੇਰੇ ਨੇ, ਜਿੰਨਾ ਕੁਛ ਤੂੰ ਕਰ ਰਿਹਾ ਉਹ ਤੇਰਾ ਨਹੀਂ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਪਰ ਹੁੰਦਾ ਕੀ ਸੁੱਤ ਦਾਰਾ ਪਿਆਣ ਲੁਟਾਵੇ, ਤੇਰੇ ਨਹੀਂ। ਮਨ ਮੇਰੇ ਭੂਲੇ ਕਪਟ ਨਾ ਕੀ ਜੈ ਅੰਤ ਨਵੇਰਾ, ਤੇਰੇ ਜੀ ਪੈਲੀ ਜੀ, ਕਾਰਜ ਤੇਰੇ ਨਹੀਂ ਨਵੇਰਾ ਤੈਨੂੰ ਦੇਣਾ ਪਵੇਗਾ। ਮਨੁੱਖ ਜਿੰਨੇ ਕੰਮ ਕਰਦਾ ਕਦੀ ਕਿਸੇ ਗਹਿਰਾਈ ਨਾਲ ਬੈਠ ਕੇ ਸੋਚੇ ਸਾਰੇ ਕਾਜ਼ ਆਪਣੇ ਲਈ ਨਹੀਂ ਕਰਦਾ, ਕੁਛ ਕਾਜ਼ ਪਰਿਵਾਰ ਲਈ, ਬੱਚਿਆਂ ਲਈ, ਕੁਝ ਕੰਮ ਉਹ ਨੇ ਜਿਹੜੇ ਪੜੋਸੀਆਂ ਲਈ, ਮਹੱਲੇਦਾਰਾਂ ਲਈ, ਗਲੀ ਪਿਆ ਸਾਫ ਕਰਦਾ, ਮਹੱਲੇ ਵਾਲੇ ਲੋਕ ਸਮਝਣ ਵੀ ਇਹ ਵੀ ਸਫਾਈ ਵਿੱਚ ਹਿੱਸੇਦਾਰ ਹੈ। ਕੁਛ ਕੰਮ ਤੇ ਕਈ ਵਾਰ ਔਖਾ ਹੋ ਕੇ ਕਰੀ ਜਾਂਦਾ ਕੇਵਲ ਇਸ ਲਈ ਕਿ ਸਮਾਜ ਪ੍ਰਸੰਨ ਹੋ ਜਾਏ। ਪਿਛਲੇ ਦਿਨਾਂ ਵਿੱਚ ਬਾਬਾ ਕਬੀਰ ਜੀ ਦੇ ਸ਼ਬਦ ਵਿੱਚ ਇੱਕ ਤੁਕ ਆਈ ਸੀ ਤੇ ਜਿਹਦੇ ਵਿੱਚ ਬਾਬਾ ਕਬੀਰ ਨੇ ਆਖਿਆ, ਜਬ ਹਮ ਏਕ ਹੈ ਏਕ ਕਰ ਜਾਣਿਆ ਤਬ ਲੋਗੇ ਕਾਹੇ ਦੁੱਖ ਮਾਨਿਆ, ਹਮ ਅਪਤੈ ਆਪਣੀ ਪਤ ਖੋਈ ਮੇਰੇ ਭਰਮ ਭੂਲੋ ਮਤ ਕੋਈ, ਮੈਂ ਆਪਣੇ ਲਈ ਸਭ ਕੁਛ ਕਰਨਾ, ਮੈਂ ਤੁਹਾਡੇ ਲਈ ਨਹੀਂ ਕਰਦਾ। ਜੇ ਮੇਰੇ ਕਰਨ ਨਾਲ ਤੁਸੀਂ ਨਹੀਂ ਪ੍ਰਸੰਨ ਹੁੰਦੇ ਮਨ ਮਾਨੇ ਲੋਕ, ਨਾ ਭਤੀਜੇ ਨਾ ਭਤੀਜੇ ਤੋਂ ਕਿਆ ਕੀਜੇ, ਉੱਥੇ ਆਪਣੇ ਕਾਜ ਕਰੋ। ਗੁਰੂ ਨੇ ਬਾਣੀ ਵਿੱਚ ਆਖਤਾ, ਕਹਿਣ ਲੱਗੇ ਆਪਣੇ ਕਾਜ ਕੋ ਕਿਉਂ ਅਲਕਾਈਏ, ਅਲਕਾਈਏ ਦਾ ਮਤਲਬ ਹੁੰਦਾ ਆਲਸ, ਆਪਣੇ ਕਾਜ ਲਈ ਆਲਸ ਕਿਉਂ ਕਰਨਾ, ਕਿਉਂਕਿ ਜਿੰਨੇ ਕਾਜ ਤੂੰ ਕਰ ਰਿਹਾ ਉਹ ਤਾਂ ਕਿਸੇ ਲਈ ਨੇ, ਦੌਲਤ ਕਮਾਉਣੀ ਕੋਈ ਸਾਰੀ ਦੌਲਤ ਤੂੰ ਥੋੜਾ ਖਰਚ ਕਰਨੀ, ਕਿੰਨੀ ਖਰਚ ਕਰਨਾ ਆਪਣੇ ਤੇ ਕਿੰਨੀ, ਜੇ ਤੂੰ ਆਪਣਾ ਸਰੀਰ ਵੀ ਤੇਰਾ ਆਪਣਾ ਨਹੀਂ ਪਰ ਜੇ ਤੂੰ ਆਪਣਾ ਵੀ ਮੰਨ ਲੈ ਤੇ ਸਰੀਰ ਤੇ ਕਿੰਨਾ ਕੁ ਖਰਚ ਕਰਨਾ, ਜਿਹੜਾ ਤੂੰ ਵੱਡੀ ਇਮਾਰਤ ਬਣਾਉਣਾ ਉਹਦੇ ਵਿੱਚ ਤੂੰ ਸਿਰਫ ਨਹੀਂ ਵਸਣਾ, ਇਹਦਾ ਮਤਲਬ ਬਹੁਤਾਤ ਜ਼ਿੰਦਗੀ ਦੇ ਕੰਮਾਂ ਨੂੰ ਕਦੇ ਗਿਣਤੀ ਕਰੀਏ ਤਾਂ ਅਸੀਂ ਦੇਖਾਂਗੇ 95% ਕਾਜ਼ ਉਹ ਨੇ ਜਿਹੜੇ ਮਨੁੱਖ ਦੇ ਆਪਣੇ ਨਹੀਂ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਸਾਰੇ ਦਿਨ ਮਜ਼ਦੂਰੀ ਕਰੇ, ਦਿਨ ਰਾਤ ਕੁਛ ਕਰਦਾ, ਸਾਰੇ ਦਿਨ ਮਜ਼ਦੂਰੀ ਕਰੇ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੇ, ਉਹਦੇ ਵਾਲਸ ਨਹੀਂ ਆਉਂਦਾ ਜਦੋਂ ਬਾਕੀ ਸੰਸਾਰ ਦੇ ਕੰਮ ਕਰਦਾ, ਤੇ ਜਦੋਂ ਪ੍ਰਭੂ ਨਾਲ ਜੁੜਨ ਦਾ ਮਸਲਾ ਆਉਂਦਾ ਉਦੋਂ ਨੀਂਦ ਆਉਣ ਲੱਗ ਪੈਂਦੀ, ਆਲਸ ਆਉਣ ਲੱਗ ਪੈਂਦਾ। ਗੁਰੂ ਕਹਿੰਦੇ ਨੇ ਤੇਰਾ ਆਪਣਾ ਕਾਜ ਹੈ, ਆਪਣੇ ਕਾਜ ਕੋ ਕਿਉਂ ਲਕਾਈਏ, ਜਿਸ ਸੇਵਿਆ ਦਰਗਹਿ ਮੁਖ ਉਜਲ। ਤੋ ਗੁਰੂ ਦਾ ਮਤਲਬ ਇੱਥੇ ਇਹ ਹੈ ਕਿ ਭਲਿਆ ਜਿੰਦੀ ਕਿਰਪਾ ਰਹਿਮਤ ਨਾਲ ਤੇਰੇ ਆਪਣੇ ਕਾਰਜ ਪੂਰੇ ਹੋਣ, ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਨਹੀਂ ਤੇ ਹੁਣ ਤੱਕ ਤੂੰ ਆਪਣੇ ਕਾਰਜਾਂ ਨੂੰ ਅਧੂਰੇ ਰੱਖਿਆ ਹੋਇਆ, ਸੰਸਾਰ ਦੇ ਸਮਾਜ ਦੇ ਕਾਰਜ ਕਰਦਾ ਜਾ ਰਿਹਾ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਣ ਮਨ ਸਦਾ ਹਜ਼ੂਰੇ, ਉਹਨੂੰ ਹਮੇਸ਼ਾ ਆਪਣੇ ਨਾਲ ਸਮਝ। ਜੇ ਪ੍ਰਸਾਦ ਤੂੰ ਪਾਵੇ ਸਾਚ, ਜਿੰਦੀ ਰਹਿਮਤ ਦਾ ਸਦਕਾ ਤੈਨੂੰ ਸੱਚ ਮਿਲਣਾ ਤੇ ਸੱਚ ਮਿਲਿਆ, ਨਹੀਂ ਤੇ ਸੰਸਾਰ ਅੰਦਰ ਸੱਚ ਦੇ ਖਰੀਦਦਾਰ ਬਹੁਤ ਥੋੜੇ ਨੇ। ਸਾਚੇ ਕਾ ਗਾਹਕ ਵਿਰਲਾ ਕੋ ਜਾਣ, ਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਬਲਕਿ ਸੱਚ ਤੇ ਦੁਨੀਆਂ ਨੂੰ ਕੌੜਾ ਲੱਗਦਾ ਹੈ। ਸਾਚ ਕਹੇ ਸੋ ਬਿਖੂ ਸਬਾਨ, ਜਿਹੜਾ ਮਨੁੱਖ ਸੱਚ ਬੋਲਦਾ ਹੋਵੇ ਉਹ ਦੂਜੇ ਨੂੰ ਜ਼ਹਿਰ ਵਰਗਾ ਲੱਗਦਾ ਹੈ। ਤੇ ਜੇ ਰਹਿਮਤ ਨਾਲ ਤੇਰੇ ਹਿਰਦੇ ਵਿੱਚ ਸੱਚ ਵਸ ਗਿਆ, ਕਿਉਂਕਿ ਸੱਚ ਦੀ ਨਿਸ਼ਾਨੀ ਤਾਂ ਇਹ ਹੈ ਜੇ ਹਿਰਦੇ ਵਿੱਚ ਵਸੇ, ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਜੇ ਤੇਰਾ ਸੱਚ ਨਾਲ ਪਿਆਰ ਪੈਦਾ ਹੋ ਜਾਏ, ਤੈਨੂੰ ਜੀਵਨ ਦੀ ਜੁਗਤੀ ਆ ਜਾਏ ਤੇ ਸਮਝੀ ਇਹ ਪ੍ਰਭੂ ਦੀ ਰਹਿਮਤ ਹੈ। ਜੈ ਪ੍ਰਸਾਦ ਤੂੰ ਪਾਵੇਂ ਸਾਚ, ਰੇਮਣ ਮੇਰੇ ਤੂੰ ਤਾਸਿਓ ਰਾਚ। ਆਖਰੀ ਦਿਨ ਵਿੱਚ ਕਹਿਣ ਲੱਗੇ ਜੈ ਪ੍ਰਸਾਦ ਸਭ ਕੀ ਗਤ ਹੋਏ, ਜਿੰਦੀ ਕਿਰਪਾ ਨਾਲ ਹਰ ਇੱਕ ਨੂੰ ਹੀ ਜੀਵਨ ਦਾ ਰਸਤਾ ਪ੍ਰਾਪਤ ਹੁੰਦਾ ਹੈ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹਿ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਇੱਥੇ ਕਿਸੇ ਇੱਕ ਦੇਸ਼ ਦਾ ਮਸਲਾ ਨਹੀਂ, ਕਿਸੇ ਇੱਕ ਕੌਮ ਦਾ ਮਸਲਾ ਨਹੀਂ, ਕਿਸੇ ਇੱਕ ਜ਼ਾਤ ਦਾ ਨਸਲ ਦਾ ਮਸਲਾ ਨਹੀਂ। ਕਹਿਣ ਲੱਗੇ ਕੋਈ ਵੀ ਸੰਸਾਰ ਦਾ ਮਨੁੱਖ ਜਿਹੜਾ ਪ੍ਰਭੂ ਦੇ ਗੁਣਾਂ ਨੂੰ ਪਛਾਣਦਾ ਤੇ ਪ੍ਰਭੂ ਦੇ ਨਾਮ ਰੂਪੀ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਦਾ, ਬੇਸ਼ੱਕ ਸੰਸਾਰ ਦਾ ਕੋਈ ਮਨੁੱਖ ਹੈ ਉਹਨੂੰ ਜੀਵਨ ਦਾ ਰਸਤਾ ਮਿਲਦਾ। ਜੈ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਹੁਣ ਫਿਰ ਮਸਲਾ ਆ ਗਿਆ, ਜੇ ਇੰਨਾ ਕੁਛ ਪ੍ਰਭੂ ਦੀ ਰਹਿਮਤ ਨਾਲ ਹੈ ਤੇ ਤੈਨੂੰ ਵੀ ਮਿਲਿਆ, ਤਾਂ ਇੱਕ ਖਿਆਲ ਕਰੀ ਕੋਈ ਵੀ ਸੰਸਾਰ ਦਾ ਕਰਮ ਧਰਮ ਕਰਨ ਲੱਗਿਆ ਕਿਤੇ ਮਨ ਵਿੱਚ ਇਹ ਨਾ ਆ ਜਾਏ ਕਿ ਮੈਂ ਕਰ ਰਿਹਾ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉਂ। ਗਵਾਉਂਦਾ ਉਹੋ ਹੀ ਹੈ, ਜਪਾਉਂਦਾ ਉਹੋ ਹੀ ਹੈ, ਲੇਕਿਨ ਉਹ ਦੇਖਦਾ ਤੂੰ ਕੁਆਲੀਫਾਈ ਕਰਨਾ ਤਾਂ ਆਹ ਚੀਜ਼ ਨਾਲ ਹੈ ਤੇ ਕੁਆਲੀਫਾਈ ਕਰਨਾ ਕਰਮ ਨਾਲ। ਕਰਮੀ ਆਪੋ ਆਪਣੀ ਕਹਿ ਨੇੜੇ ਕਿ ਜਿੰਨੀ ਨਾਮ ਦਿਹਾਇਆ ਗਏ ਮਸ਼ਕਤ ਖਾਲ, ਦੋ ਚੀਜ਼ਾਂ ਨਾਲ ਜੁੜ ਗਈਆਂ ਨਾ। ਸਿਰਫ ਫਰਕ ਇੰਨਾ ਹੈ ਕਿ ਸੰਸਾਰ ਦੇ ਅੰਦਰ ਹੋਰ ਜਿਸ ਕਿਸੇ ਲਈ ਵੀ ਤੂੰ ਕੋਈ ਕਰਮ ਕਰਨਾ ਉਹ ਕਰਮ ਦਾ ਇਵਜ਼ਾਨਾ ਤੈਨੂੰ ਦੇਵੇ ਨਾ ਦੇਵੇ, ਥੋੜ੍ਹਾ ਦੇਵੇ ਜ਼ਿਆਦਾ ਦੇਵੇ, ਉਹਦੇ ਹੱਥ ਵੱਸ ਹੈ। ਅਤੇ ਸੰਸਾਰ ਅੰਦਰ ਐਸੇ ਇਮਾਨਦਾਰ ਲੋਕ ਅਤੇ ਇੰਨੇ ਇਸ ਕਿਸਮ ਦੇ ਲੋਕ ਜਿਹੜੇ ਕਿਸੇ ਨਾਲ ਕਦੀ ਵੀ ਨਿਰਵੈਰਤਾ ਨਾ ਕਰਨ ਅਤੇ ਇਨਸਾਫ ਕਰਨ, ਇਹੋ ਜਿਹੇ ਲੋਕ ਘਰੋਂ ਦੇਣ ਲੱਗਿਆਂ ਬਹੁਤ ਘੱਟ ਨੇ। ਕਿਤੇ ਵੀ ਗੁਲਾਮੀ ਕਰਕੇ ਦੇਖ ਲਓ, ਉਹਦੀ ਕੋਸ਼ਿਸ਼ ਹੋਏਗੀ ਜਿੰਨਾ ਇਸਨੇ ਮੇਰੇ ਲਈ ਕਮਾਇਆ ਮੈਂ ਇਹਨੂੰ ਕਿੰਨਾ ਦੇਣਾ ਹੈ, ਚਾਹੇਗਾ ਘੱਟ ਤੋਂ ਘੱਟ ਦੇਣਾ। ਪਰ ਰੱਬ ਦੀ ਗੁਰੂ ਦੀ ਇਹ ਆਦਤ ਨਹੀਂ, ਇੱਕ ਤਿਲ ਨਹੀਂ ਭੰਨੇ ਕਾਲੇ, ਉਹ ਤੇਰੀ ਘਾਲਣ ਦਾ ਇੱਕ ਤਿਲ ਵੀ ਨਹੀਂ ਗੁਆਉਂਦਾ। ਜਿੱਥੇ ਤੂੰ ਕੁਆਲੀਫਾਈ ਕਰਨਾ ਉੱਥੇ ਤੇਰੇ ਲਈ ਰਹਿਮਤਾਂ ਦਾ ਖਜ਼ਾਨਾ ਖੋਲ ਦਿੰਦਾ। ਹੁਣ ਜਪਾਉਂਦਾ ਉਹੋ ਹੀ ਹੈ, ਜਪਾਉਂਦਾ ਪ੍ਰਭੂ ਹੀ ਹੈ। ਸਿਰਫ ਫਰਕ ਇੰਨਾ ਹੈ ਕਿ ਉਹ ਦੇਖਦਾ ਇਹ ਜਪਣ ਦੇ ਲਾਇਕ ਬਣ ਗਿਆ। ਇੱਕ ਤੋਂ ਕਹੀ ਸੀ ਇੱਕ ਵਾਰ ਕਿ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਬਖਸ਼ਿਸ਼ ਕਰਨ ਤੋਂ ਪਹਿਲਾਂ ਸੇਵਾ ਲਾਉਂਦਾ। ਹੁਣ ਸੇਵਾ ਕੀ ਹੈ? ਕਰਮ, ਸੇਵਾ ਕਰਮ ਹੈ, ਨਾਮ ਨਹੀਂ। ਆ ਦੋ ਚੀਜ਼ਾਂ ਦਾ ਫਰਕ, ਜਿਹੜੀ ਚੀਜ਼ ਸੰਸਾਰ ਨਾਲ ਬਾਹਰ ਨਾਲ ਸੰਬੰਧ ਰੱਖਦੀ ਹੈ ਉਹ ਸਾਰੀ ਕਰਮ ਹੈ, ਕਿਉਂਕਿ ਸਰੀਰ ਨਾਲ ਸੰਬੰਧ ਰੱਖਣ ਵਾਲੀ ਹਰ ਇੱਕ ਚੀਜ਼ ਕਰਮ ਹੈ। ਤੇ ਜਿਹੜੀ ਅੰਦਰ ਨਾਲ ਸੰਬੰਧ ਰੱਖਦੀ ਹੈ ਉਹ ਸਾਰਾ ਨਾਮ ਹੈ, ਉਹ ਸਾਰਾ ਧਰਮ ਹੈ। ਆਹ ਦੋਵਾਂ ਦਾ ਫਰਕ ਹੈ। ਹੁਣ ਸੇਵਾ ਜਿਹੜੀ ਹੈ ਉਹ ਅੰਦਰ ਨਾਲ ਸੰਬੰਧ ਨਹੀਂ ਰੱਖਦੀ, ਉਹ ਕਰਮ ਹੈ। ਜੇ ਮੈਂ ਸੇਵਾ ਚਾਹਾਂ, ਦੂਜੇ ਆਦਮੀ ਦੀ ਮੈਨੂੰ ਲੋੜ ਹੀ ਨਹੀਂ, ਮੈਂ ਸੇਵਾ ਕਰਨਾ ਚਾਹੁੰਦਾ, ਕਿਹਦੀ ਸੇਵਾ ਕਰੇਗਾ? ਭਾਂਡੇ ਵੀ ਜੂਠੇ ਤਾਂ ਮਾਂਜੇਗਾ ਜੁੱਕੂ ਜੂਠੇ ਕਰੇਗਾ ਤੂੰ, ਕੱਪੜੇ ਵੀ ਕਿਸੇ ਦੇ ਤਾਂ ਧੋਵੇਂਗਾ ਜੇ ਕੱਪੜੇ ਵੀ ਮੈਲੇ ਕਰੇਗਾ ਤਾਂ। ਸੇਵਾ ਲਈ ਦੂਜਾ ਚਾਹੀਦਾ। ਮੈਂ ਇੱਕ ਵਾਰ ਕੀਤੀ ਸੀ, ਸੇਵਾ ਅਤੇ ਸਿਮਰਨ ਵਿੱਚ ਇੱਕ ਫਰਕ ਹੈ। ਸੇਵਾ ਲਈ ਦੂਜਾ ਚਾਹੀਦਾ ਹੈ, ਅਤੇ ਦੂਜਾ ਕੌਣ ਹੈ? ਸੰਸਾਰ, ਸਾਰੀ ਕੁਦਰਤ ਦੂਜਾ ਹੈ, ਦੂਜੀ ਕੁਦਰਤ ਸਾਜੀ ਹੈ। ਜਿੰਨਾ ਵੀ ਸੰਸਾਰ ਨਾਲ ਸੰਬੰਧ ਹੈ ਸਾਰੀ ਸੇਵਾ ਹੈ, ਕਰਮ ਹੈ। ਤੇ ਜਿੰਨਾ ਅੰਦਰ ਨਾਲ ਸੰਬੰਧ ਹੈ ਉਹ ਸਾਰਾ ਧਰਮ ਹੈ, ਉਹ ਹੈ ਨਾਮ, ਗੁਣਾਂ ਦੀ ਉਪਾਸ਼ਨਾ। ਤੇ ਗੁਰੂ ਕਹਿੰਦੇ ਨੇ ਜਿਹੜਾ ਸੰਸਾਰ ਵਿੱਚ ਕਰਮ ਰੂਪੀ ਸੇਵਾ ਕਰਦਾ, ਜਿਹੜਾ ਚੰਗੇ ਕਰਮਾਂ ਵਾਲਾ ਹੈ, ਕਰਮੀ ਆਪੋ ਆਪਣੀ, ਉਹਨੂੰ ਮੇਰਾ ਨਿਰੰਕਾਰ ਵੇਖਦਾ ਵੀ ਕਰਮ ਨਾਲ ਇਹਦਾ ਇਹ ਬਾਹਰੀ ਦਿਸਣ ਵਾਲਾ ਭਾਂਡਾ ਬਰਤਨ ਸਾਫ ਹੋ ਗਿਆ। ਸੇਵਾ ਨਾਲ ਸਾਫ ਹੁੰਦਾ, ਆਪੇ ਸੇਵਾ ਲਾਇਆ ਤੇ ਹੁਣ ਇਹਦਾ ਬਰਤਨ ਸਾਫ ਹੈ, ਇਹਦੇ ਵਿੱਚ ਨਾਮ ਰੱਖਦੇ ਹਾਂ, ਆਪੇ ਬਖਸ਼ ਕਰੇ, ਇਹਦੇ ਵਿੱਚ ਨਾਮ ਰੱਖਦੇ ਹਾਂ। ਤੇ ਜਿਹਦਾ ਬਰਤਨ ਨਾ ਸਾਫ ਹੋਵੇ ਉਹਦੇ ਵਿੱਚ ਨਾਮ ਨਹੀਂ ਟਿਕਦਾ। ਹੁਣ ਦੇਣ ਵਾਲਾ ਤਾਂ ਉਹ ਹੈ, ਆਪ ਜਪਾਏ ਜਪੇ ਸੋ ਨਾਉ, ਲੇਕਿਨ ਬਰਤਨ ਦੀ ਕੁਆਲੀਫਿਕੇਸ਼ਨ ਤੇਰੇ ਕੋਲ ਹੈ, ਕਰਮ ਤੂੰ ਕਰਨਾ, ਕਰਮੀ ਆਪੋ ਆਪਣੀ ਤੂੰ ਹੋਣਾ। ਇਸ ਲਈ ਦੋ ਚੀਜ਼ਾਂ ਨੂੰ ਇਕੱਠੀਆਂ ਕਰਨਾ, ਇਕੱਲਾ ਇਕੱਲਾ ਨਹੀਂ ਕਰਨਾ, ਨਹੀਂ ਤਾਂ ਤੂੰ ਇਸ ਭੁਲੇਖੇ ਵਿੱਚ ਪੈ ਜਾਏਗਾ, ਮੈਂ ਤਾਂ ਨਿਰਦੋਸ਼ ਹਾਂ, ਜੇ ਉਹ ਜਪਾਏਗਾ ਤਾਂ ਜਪ ਲਵਾਂਗਾ, ਕਹਿਣ ਲੱਗੇ ਪ੍ਰਭੂ ਦਾ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਇਸ ਲਈ ਪ੍ਰਗਾਸ ਤੇ ਕਮਲ ਵਿਗਾਸ ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ ਨੇ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਗਿਆਨ ਦਾ ਪ੍ਰਕਾਸ਼। ਹੁਣ ਗਿਆਨ ਹੈ ਸੂਰਜ, ਸੂਰਜ ਸਾਡੇ ਤੁਹਾਡੇ ਵਾਸਤੇ ਨਹੀਂ ਨਾ ਕਿ ਅਸੀਂ ਆਪਣੀ ਮਰਜ਼ੀ ਨਾਲ ਚੜਾ ਲਈਏ। ਕਮਲ ਫੁੱਲ ਬੀਜਣਾ ਲਗਾਉਣਾ ਸਾਡੇ ਤੁਹਾਡੇ ਵਾਸਤੇ ਹੈ, ਤੇ ਕਮਲ ਫੁੱਲ ਇੱਕ ਉਹ ਫੁੱਲ ਹੈ ਜਿਹਦਾ ਸੂਰਜ ਨਾਲ ਸੰਬੰਧ ਹੈ। ਨਿਉ ਕਮਲ ਜਲ ਜਾਣੀ ਹੈ ਖਿੜ ਮੂੰਹ ਵਿਖਾਲੇ। ਸੂਰਜ ਨਾਲ ਸੰਬੰਧ ਹੈ ਕਮਲ ਫੁੱਲ ਦਾ, ਸੂਰਜ ਚੜ੍ਹਦਾ ਤੇ ਕਮਲ ਫੁੱਲ ਖਿੜ ਜਾਂਦਾ ਹੈ, ਤੇ ਜਦੋਂ ਸ਼ਾਮ ਪੈਂਦੀ ਹੈ ਜਿਉਂ ਜਿਉਂ ਸੂਰਜ ਛੁੱਪਦਾ ਤਿਉਂ ਤਿਉਂ ਕਮਲ ਫੁੱਲ ਮੀਟਿਆ ਜਾਂਦਾ। ਹੁਣ ਧਰਤੀ ਤੇ ਹੈ ਕਮਲ ਫੁੱਲ, ਆਸਮਾਨ ਤੇ ਹੈ ਸੂਰਜ। ਸੂਰਜ ਸਾਡੇ ਵਸ ਨਹੀਂ, ਕਮਲ ਫੁੱਲ ਸਾਡੀ ਧਰਤੀ ਤੇ ਹੈ, ਸਾਡੇ ਕੋਲ ਹੈ। ਲੇਕਿਨ ਉਹਨਾਂ ਦਾ ਸੰਬੰਧ ਕਿਵੇਂ ਜੁੜਿਆ ਹੈ ਕਿ ਇੱਕ ਪ੍ਰਭੂ ਜਿਹੜਾ ਹੈ ਉਹ ਸੂਰਜ ਰੂਪ ਹੈ, ਉਹ ਚੜ੍ਹਦਾ ਹੈ, ਲੇਕਿਨ ਚੜ੍ਹਨ ਦਾ ਫਾਇਦਾ ਤਾਂ ਹੈ ਜੇ ਤੂੰ ਕਮਲ ਬਣੇ, ਉਹਦੇ ਨਾਲ ਤੇਰਾ ਸੰਬੰਧ ਕਾਇਮ ਹੋ ਜਾਏ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼, ਸੂਰਜ ਚੜ੍ਹਨਾ, ਪ੍ਰਕਾਸ਼ ਹੋਣਾ, ਪ੍ਰਭੂ ਦਇਆ ਤੇ ਕਮਲ ਵਿਗਾਸ। ਜਿਹੜਾ ਕਮਲ ਧਰਤੀ ਤੇ ਹੈ ਉਹ ਵੀ ਪ੍ਰਭੂ ਦੀ ਦਇਆ ਨਾਲ ਵਿਗਸ ਗਿਆ, ਖਿੜ ਗਿਆ, ਕਿਉਂਕਿ ਅਸਮਾਨ ਤੇ ਸੂਰਜ ਚੜ੍ਹਿਆ ਤਾਂ ਹੀ ਖਿੜਿਆ, ਜੇ ਸੂਰਜ ਨਾ ਚੜ੍ਹਦਾ ਕਮਲ ਵੀ ਨਾ ਖਿੜਦਾ। ਨਿਉ ਕਮਲ ਜਲ ਜਾਣੀ ਹੈ, ਜੇ ਉਹ ਨਾ ਚੜ੍ਹਦਾ ਇਹ ਵੀ ਨਾ ਖਿੜਦਾ। ਇਸ ਲਈ ਦੋਵਾਂ ਪਾਸੇ ਨੂੰ ਦਇਆ ਨਾਲ ਜੋੜ ਲੈਣਾ, ਪ੍ਰਭੂ ਕਿਰਪਾ ਤੇ ਹੋਏ ਪ੍ਰਗਾਸ਼, ਪ੍ਰਭੂ ਦਇਆ ਤੇ ਕਮਲ ਵਿਗਾਸ। ਹੁਣ ਕਮਲ ਕਿਵੇਂ ਪੈਦਾ ਹੋਣਾ, ਮਨ ਨੇ ਹਿਰਦੇ ਨੇ ਕਮਲ ਕਿਵੇਂ ਬਣਨਾ, ਉਹਦੀ ਨਿਸ਼ਾਨੀ ਇਹ ਹੈ ਕਿ ਉਹ ਇਸ ਸੰਸਾਰ ਰੂਪੀ ਤਲਾਬ ਵਿੱਚ ਚਿੱਕੜ ਵਿੱਚ ਰਹਿੰਦਾ ਹੋਇਆ ਨਿਰਲੇਪ ਹੈ, ਕਮਲ ਦੀ ਨਿਸ਼ਾਨੀ ਹੈ। ਬਾਕੀ ਜਿੰਨੇ ਫੁੱਲ ਨੇ ਉਹਨਾਂ ਦੇ ਲਿਪਾਇਮਾਨ ਨੇ ਸੰਸਾਰ ਧਰਤੀ ਤੇ, ਉਹਨਾਂ ਦੀ ਜੜ੍ਹ ਹੈ ਉਹ ਧਰਤੀ ਦੇ ਵਿੱਚ ਰਹਿੰਦੇ ਨੇ। ਇੱਕ ਕਮਲ ਇਹ ਹੈ ਜਿਹੜਾ ਪਾਣੀ ਦੇ ਵਿੱਚ ਰਹਿੰਦਾ ਪਰ ਪਾਣੀ ਤੋਂ ਉੱਚਾ ਰਹਿੰਦਾ ਹੈ। ਕਹਿਣ ਲੱਗੇ ਜਿਹੜਾ ਜੀਵਨ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਉੱਚਾ ਉੱਠ ਕੇ ਰਹੇ ਉਹ ਕਮਲ ਫੁੱਲ ਹੈ, ਤੇ ਜਿਹੜਾ ਇਹੋ ਜਿਹਾ ਕਮਲ ਫੁੱਲ ਹੈ ਉਸੇ ਦਾ ਪਰਮਾਤਮਾ ਦੇ ਗਿਆਨ ਨਾਲ ਸੰਬੰਧ ਜੁੜ ਸਕਦਾ ਹੈ ਕਿ ਪ੍ਰਭੂ ਪ੍ਰਕਾਸ਼ ਕਰੇ ਤੇ ਉਹ ਖਿੜ ਜਾਏ। ਪ੍ਰਭੂ ਦਇਆ ਤੇ ਕਮਲ ਵਿਗਾਸ। ਅਗਲੇ ਪਾਸੇ ਇੱਕ ਹੋਰ ਐਗਜ਼ਾਮਪਲ ਦੇ ਦਿੱਤੀ ਉਹਨੇ, ਕਹਿਣ ਲੱਗੇ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ। ਅਸੀਂ ਆਮ ਜ਼ਿੰਦਗੀ ਵਿੱਚ ਦੇਖਦੇ ਹਾਂ, ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਜਿੰਨੀ ਬਨਸਪਤੀ ਹੈ ਇਹ ਪਾਣੀ ਦਾ ਸੰਬੰਧ ਰੱਖਦੀ ਹੈ। ਬਾਰਿਸ਼ ਪਵੇ, ਪਾਣੀ ਮਿਲੇ ਤਾਂ ਬੂਟੇ ਹਰਿਆਵਲ ਪੈਦਾ ਹੁੰਦੇ ਨੇ, ਅਤੇ ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ। ਬੱਦਲ ਜਿੰਨੇ ਨੇ ਉਹ ਪੈਦਾ ਹੁੰਦੇ ਨੇ ਸਮੁੰਦਰ ਦੀਆਂ ਗਹਿਰਾਈਆਂ ਵਿੱਚੋਂ, ਬੁਖਾਰਾਤ ਪੈਦਾ ਹੁੰਦੇ ਨੇ, ਉੱਥੋਂ ਬੱਦਲ ਜਨਮ ਲੈਂਦੇ ਨੇ। ਅਤੇ ਕਿਹੜੀ ਅਜੀਬ ਘਟਨਾ, ਇਹ ਜਾ ਕੇ ਵਸਦੇ ਕਿੱਥੇ ਜ਼ਿਆਦਾ ਨੇ, ਪਹਾੜਾਂ ਤੇ, ਉਹ ਅਤ ਨੀਵੀਂ ਥਾਂ ਹੈ, ਉਹ ਅਤ ਉੱਚੀ ਥਾਂ ਹੈ, ਵਸਦੇ ਉੱਥੇ ਨੇ। ਭਲਾ ਉੱਥੇ ਜਾ ਕੇ ਕਿਉਂ ਵਸਦੇ ਨੇ, ਕਿਉਂ? ਕਿਉਂਕਿ ਉੱਥੇ ਬਨਸਪਤੀ ਜ਼ਿਆਦਾ ਹੈ, ਪਹਾੜਾਂ 'ਤੇ ਹਰਿਆਵਲ ਜ਼ਿਆਦਾ ਹੁੰਦੀ। ਇੱਕ ਅਸੀਂ ਅੱਜ ਸਾਇੰਸਦਾਨ ਸਮਝਦਾ ਵੀ ਜਿੱਥੇ ਹਰਿਆਵਲ ਜ਼ਿਆਦਾ ਹੋਏਗੀ ਉੱਥੇ ਹੀ ਬਾਰਿਸ਼ ਜ਼ਿਆਦਾ ਪਏਗੀ, ਮਾਰੂਥਲਾਂ ਵਿੱਚ ਬਾਰਿਸ਼ ਨਹੀਂ ਪੈਂਦੀ, ਬਹੁਤ ਘੱਟ। ਜਿੱਥੇ ਜਿੰਨੀ ਹਰਿਆਵਲ, ਜਿੰਨੇ ਬੂਟੇ, ਜਿੰਨੇ ਜੰਗਲ ਵੀ ਅਬਾਨ ਪੈਦਾ ਕਰ ਲਓਗੇ ਉੱਥੇ ਓਨੀ ਹੀ ਜ਼ਿਆਦਾ ਬਾਰਿਸ਼ ਪਏਗੀ। ਕਿਉਂ? ਕਿਉਂਕਿ ਜਿਹੜੀ ਬਨਸਪਤੀ ਹੈ ਨਾ ਉਹ ਇੱਕ ਆਪਣੇ ਆਪ ਨੂੰ ਸਮਰਪਿਤ ਕੀਤੀ ਬੈਠੀ ਹੈ ਜਲ ਦੇ, ਤੇਰੇ ਬਿਨਾਂ ਮੇਰਾ ਕੋਈ ਜੀਵਨ ਨਹੀਂ। ਜਿੰਨੀ ਬਨਸਪਤੀ ਹੈ ਉਹ ਸਮਰਪਿਤ ਹੈ ਪਾਣੀ ਨੂੰ, ਉਹ ਕਹਿੰਦੀ ਜਿੰਨਾ ਕੁਛ ਮਰਜ਼ੀ ਮੇਰੀਆਂ ਜੜ੍ਹਾਂ ਵਿੱਚ ਪਾ ਲਓ, ਜੇ ਮੈਨੂੰ ਪਾਣੀ ਨਾ ਮਿਲਿਆ ਮੈਂ ਜਿਉਂਦੀ ਨਹੀਂ ਰਹਿ ਸਕਦੀ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਜਿੰਨੀ ਬਨਸਪਤੀ ਹੈ।
ਸਾਵਨ ਸਰਸ ਮਨਾ ਘਨ ਵਰਸੇ ਰੁੱਤ ਆਏ, सावन सरस मना कान वर्षे रुत आए।
रुत आई कान वर्षन दी बारिश दी नतीजा ये निकलिया हर पास से हरियावली हरियावल हो गई। ते जदों बारिश खत्म होई पानी दियो तुसी आम देख दियो घरां च जे बारिश ना पवे तो आप घर नूं पानी देना पैंदा हरियावल तां रह सकदी क्योंकि जिन्नी बनस्पति जिन्नी हरियावल है सारी पानी ते निर्भर है उनका जीवन पानी है। गुरु ने बड़ी खूबसूरत गल आखी पर केडी अजीब गल है आपे बनस्पति नूं पानी पैदा करदा है ते पहाड़ां दी चोटियां ते करदा है ते आपे ही उत्थे रहायश कर लैंदा है रहायश दा स्थान भी आपे ही बना लैंदा है। ਆਪਾਂ ਕਹਿੰਦੇ ਹਾਂ ਨਾ ਜਿੱਥੇ ਬਨਸਪਤੀ ਹੋਏਗੀ ਜਿੱਥੇ ਹਰਿਆਵਲ ਹੋਵੇਗੀ ਬੱਦਲ ਉੱਥੇ ਰਹਿਣਗੇ ਬਾਰਿਸ਼ ਉੱਥੇ ਪੈ ਗਈ ਕਿਉਂ ਉਹ ਹਰਿਆਵਲ ਪੈਦਾ ਕਿਹਨੇ ਕੀਤੀ ਹੈ ਆਪ ਹੀ ਪੈਦਾ ਕੀਤੀ ਸੀ ਤੇ ਆਪ ਹੀ ਉੱਥੇ ਰਹਿਸ਼ ਕਰ ਲਈ ਸੀ ਵਸਦਾ ਵੀ ਉੱਥੇ ਤੇ ਜਿੱਥੇ ਉਹਦੀ ਰਹਿਮਤ ਨਾਲ ਉਹਦੇ ਨਾਲ ਜੁੜ ਕੇ ਬਨਸਪਤੀ ਦਾ ਜਨਮ ਨਾ ਹੋਵੇ ਉੱਥੇ ਬੱਦਲ ਰਹਿੰਦਾ ਵੀ ਕੋਈ ਨਹੀਂ ਦੋਵਾਂ ਚੀਜ਼ਾਂ ਦਾ ਸੰਬੰਧ ਹੈ। गुरु कहते मेरे रब की भी यो निशानी है जेड़ा मनुख अपना जीवन मेरे रब से निर्भर कर दिता है जे सुख दे तुझे राधी दुख भी तुझे दे आई जे भुख दे इत ही राजा दुख विच सुख मनाई तन मन काट काट सवा रपी विच अग्नि आप जलाई मैं ता तेरे दर से समर्पित हाँ तेरे बिना नहीं रह सकता आखा जीवा विसरै मर जाऊं मेरा जीवन तेरे नाल संबंधित है। गुरु कहते हैं जेड़ा जीवन मेरे प्रभु नाल संबंधित हो जाता है वह कमल वांगू खिड़ पैंदा है विगास हुंदा है ते प्रभु मेरा मालक जिन्हें वह अपने नाम नाल अपने संबंध नाल उन्हूं हरा कीता है उसे विच अपनी रहायश कर लैंदा है। प्रभ सुप्रसन्न बसै मन सोए उन्दे मन विच ओ रहायश करदा है जेड़ा मन उन्दे नाल जुड़ के खिड़िया हुंदा है। बहुतात मन जेड़े ने उन्दे नाल जुड़ के नहीं खिड़दे पदार्थां नाल जुड़ के खिड़दे ने। अज सानू कोई लाटरी निकल आवे ना जिन्ने असी ओने जिन्ने खुश उदों हुंदे आ ओने हुक्मनामा सुन के खुश नहीं हुंदे हालांकि लाटरी नालों वड्डी रहमत कई बारी मिल जांदी है जी। गुरु कहते जिंदे मन का संबंध मेरे प्रभु नाल हो गया प्रभु ने उस थां अपनी रहायश कर ली जिमें पानी का संबंध आपस विच ते बनस्पति का हो गया बनस्पति ने आख्या हे पानी मैं तेरे बिना नहीं रह सकती पानी के मुजस्मा बदला ने उत्थे ही रहायश कर ली लो जे तू मेरे बिना नहीं रह सकती मेरी रहायश ही तेरे ते इसलिए पैदा होए डूंगियां थावां तो सागर विचों ते आ के वसे पहाड़ां ते ਉੱਥੇ ਚਸ਼ਮੇ ਪੈ ਫੁੱਟਦੇ ਨੇ ਆਪਾਂ ਕਈ ਵਾਰੀ ਹੈਰਾਨ ਹੁੰਦੇ ਹਾਂ ਧਰਤੀ 'ਤੇ ਅਸੀਂ ਪਾਣੀ ਪੀਣ ਲਈ ਕੱਢਣਾ ਹੋਵੇ ਸਾਨੂੰ 10-20-50 ਫੁੱਟ ਥੱਲੇ ਜਾਣਾ ਪੈਂਦਾ ਖੂਹ ਲਾਉਣੇ ਪੈਂਦੇ ਨੇ ਹੈਂਡ ਪੰਪ ਲਾਉਣੇ ਪੈਂਦੇ ਨੇ ਟਿਊਬਵੈੱਲ ਲਾਉਣੇ ਪੈਂਦੇ ਨੇ ਤਾਂ ਪਾਣੀ ਨਿਕਲਦਾ ਅਤੇ ਪਹਾੜ ਦੀਆਂ ਚੋਟੀਆਂ ਜਿੱਥੇ ਧਰਤੀ ਇੰਨੀ ਉੱਚੀ ਹੈ ਅਤੇ ਹੈ ਵੀ ਪਥਰੀਲੀ ਉੱਥੇ ਬੋਰ ਕਰਨਾ ਵੀ ਬੜਾ ਔਖਾ ਹੈ ਉੱਥੇ ਪਾਣੀ ਦੇ ਚਸ਼ਮੇ ਆਪੇ ਪੈ ਫੁੱਟਦੇ ਨੇ ਪਹਾੜਾਂ 'ਤੇ ਚਸ਼ਮੇ ਆਪੇ ਫੁੱਟਦੇ ਨੇ ਕਿਉਂ ਫੁੱਟਦੇ ਨੇ ਕਿਉਂਕਿ ਉੱਥੇ ਬਨਸਪਤੀ ਹੈ बनस्पति का हिरदा पानी नाल जुड़िया होया ते पानी समझदा है मेरा मालिक समझदा है कि इहनू इहदी लोड़ है इसलिए यह चीज़ इत्थे देनी है। जेडे रब नाल जुड़दे ने प्रभु दे नाल जुड़दे ने उहनां नू रब वेख लैंदा है मेरे बिना नहीं रह सकदे इसलिए वह अपनी रहायश ही उत्थे कर लैंदा है। प्रभ सो प्रसन्न बसे मन सोए प्रभु दया ते मत उत्तम होए प्रभु दी रहमत नाल ही ओ मत उत्तम हुंदी है जिस मत उत्तम नाल मनुख प्रभु नाल संबंधित हुंदा है ते उन्दे मन विच एक विश्वास आ जांदा है सर्ब निदान प्रभु तेरी माया जे बूटे नूं विश्वास होवे कि मेरी जिन्नी हरियावल है हे पानी वह तेरी रहमत सदका है मैनू कोई फल ना लगे कोई फुल ना लगे मेरे से कोई पत्ता हरा भरा ना रहे जे हे पानी तू मैनू ना मिले ਪਾਣੀ ਉੱਥੇ ਰਸ਼ ਕਰ ਲੈਂਦਾ। ਤੇ ਜਿਸ ਦਿਨ ਸਿੱਖ ਇਹ ਪ੍ਰਤੀਤ ਕਰਨ ਲੱਗ ਪਏ ਕਿ ਸਰਵ ਨਿਧਾਨ ਪ੍ਰਭ ਤੇਰੀ ਮਾਇਆ, ਤੇਰੀ ਰਹਿਮਤ ਨਾਲ ਹੀ ਮੇਰੇ ਸਭ ਕੋਲ ਸਭ ਕੁਛ ਹੈ, ਜੇ ਤੂੰ ਨਾ ਹੋਵੇ ਮੇਰੇ ਕੋਲ ਕੁਝ ਵੀ ਨਹੀਂ। ਏਕ ਤੂੰ ਤਾਂ ਸਭ ਕੁਛ ਹੈ, ਮੈਂ ਤੁਧ ਬਿਨ ਦੂਜਾ ਨਹੀਂ। ਜੇ ਇੱਕ ਤੂੰ ਮੇਰੇ ਕੋਲ ਹੋਵੇ ਤਾਂ ਮੇਰਾ ਸਭ ਕੁਛ ਹੈ। ਜਿਸ ਦਿਨ ਸਿੱਖ ਦੀ ਇਹ ਅਵਸਥਾ ਬਣ ਜਾਂਦੀ ਹੈ, ਉਸ ਦਿਨ ਸਾਰੀਆਂ ਸ਼ਕਤੀਆਂ ਦਾ ਮਾਲਕ ਸਾਰੇ ਨਿਧਾਨ ਅਤੇ ਸਾਰੇ ਖਜ਼ਾਨੇ ਲੈ ਕੇ ਉਹਦੇ ਘਰ ਵਿੱਚ ਉਹਦੇ ਹਿਰਦੇ ਵਿੱਚ ਆ ਕੇ ਬੈਠ ਜਾਂਦਾ ਹੈ, ਸਮਾ ਜਾਂਦਾ।
ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਪਿਛੂ ਨਾ ਕਿਨਹੂ ਲਿਆ।
ਬਸ ਹੋਰ ਕੋਈ ਆਖੇ ਨਾ, ਮੈਂ ਆਪਣੀ ਸ਼ਕਤੀ ਨਾਲ, ਆਪਣੀ ਕਿਸੇ ਸਿਆਣਪ ਨਾਲ, ਚਤਰਾਈ ਨਾਲ, ਦਨਾਈ ਨਾਲ ਦੁਨੀਆਂ ਦੇ ਸਾਰੇ ਖਜ਼ਾਨੇ ਇਕੱਤਰ ਕਰ ਲਵਾਂ। ਗੁਰੂ ਕਹਿੰਦੇ ਨੇ ਇਹ ਅਸੰਭਵ ਹੈ, ਨਾਮੁਮਕਿਨ ਹੈ, ਨਹੀਂ ਹੋ ਸਕਦਾ। ਇਸ ਲਈ ਇੱਕ ਅਰਦਾਸ ਕਰ, ਨਿਰਦੋਸ਼ ਹੋਣ ਲਈ ਨਹੀਂ ਕਿ ਜਿੱਤ ਜਿੱਤ ਲਾਵੋ ਤਿੱਤ ਲੱਗੇ ਹਰਨਾਥ। ਦੁਨੀਆਂ ਦੇ ਲੋਕ ਉਸੇ ਥਾਂ ਉਸੇ ਉਹੀ ਕੰਮ ਕਰੀ ਜਾਂਦੇ ਨੇ ਜੋ ਤੂੰ ਕਰਾ ਰਿਹਾ, ਫਿਰ ਤਾਂ ਤੂੰ ਨਿਰਦੋਸ਼ ਹੋ ਗਿਆ। ਬਲਕਿ ਇਹ ਅਰਦਾਸ ਕਰ ਕਿ ਹੇ ਮੇਰੇ ਮਾਲਕ, ਜਿੱਥੇ ਜਿੱਥੇ ਤੂੰ ਮੈਨੂੰ ਲਾਵੇਂ ਮੈਂ ਉੱਥੇ ਲੱਗਾਂਗਾ, ਮੈਂ ਆਪਣੀ ਮਰਜ਼ੀ ਨਹੀਂ ਵਰਤਾਂਗਾ। ਇਹਦਾ ਅਰਥ ਇਹ ਨਹੀਂ ਕਰਨਾ ਕਿ ਜਿੱਤ ਜਿੱਤ ਲਾਵੋ ਤਿੱਤ ਲੱਗੇ ਹਰਨਾਥ, ਦੁਨੀਆਂ ਦੇ ਲੋਕ ਉਹ ਹੀ ਕੰਮ ਕਰ ਰਹੇ ਨੇ ਜਿੱਧਰ ਤੂੰ ਲਾਇਆ ਹੋਇਆ, ਫਿਰ ਤਾਂ ਨਿਰਦੋਸ਼ ਹੋ ਗਏ। ਹੇ ਸਤਿਗੁਰੂ, ਹੇ ਅਕਾਲ ਪੁਰਖ, ਹੇ ਨਾਥ ਰੂਪ ਪਰਮਾਤਮਾ, ਜਿੱਥੇ ਤੂੰ ਮੈਨੂੰ ਲਾਏਗਾ ਮੈਂ ਉੱਥੇ ਲੱਗਾਂਗਾ, ਕਿਉਂਕਿ ਮੇਰੇ ਆਪਣੇ ਜਾਂ ਉਹਨਾਂ ਲੋਕਾਂ ਦੇ ਹੱਥ ਕੁਛ ਨਹੀਂ ਜੇ ਤੂੰ ਆਖੇ ਕਿ ਉਹ ਆਪਣੀ ਮਰਜ਼ੀ ਨਾਲ ਚੰਗੇ ਹੋ ਜਾਣ। ਮੈਨੂੰ ਤੇਰੀ ਰਹਿਮਤ ਦੀ ਲੋੜ ਹੈ।
ਜਿੱਤ ਜਿੱਤ ਲਾਵੋ ਤਿੱਤ ਲੱਗੇ ਹਰਨਾਥ, ਨਾਨਕ ਇਨਕੇ ਕਛੂ ਨਾ ਹਾਥ। ਨਾਨਕ ਇਨਕੇ ਕਛੂ ਨਾ ਹਾਥ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਾਇਆ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਸਰਬ ਨਿਧਾਨ ਸਰਬ ਨਿਧਾਨ ਸਰਬ ਨਿਧਾਨ।
ਕਰਮ ਕਰਤ ਹੋਵੇ ਨੇ ਕਰਮ, ਵਸੀਲਾ ਪੈ ਦੱਸਦੇ ਨੇ। ਕਰਮ ਵਿੱਚ ਹਉਮੈ ਆ ਜਾਂਦੀ ਹੈ, ਜੇ ਪ੍ਰਸਾਦ ਨਾ ਰਹੇ ਫਿਰ ਹੋ ਜਾਂਦਾ ਕਿ ਮੈਂ ਕੁਛ ਕਰ ਸਕਣਾ। ਤੇ ਜਦੋਂ ਆਪਣੀ ਸੋਚ ਤੇ ਚਿਤਵਣੀ ਨਾਲ ਫੈਸਲਾ ਕਰਕੇ ਕੁਛ ਕਰਦਾ ਉਹ ਕਰਮ ਕਾਂਡ ਹੋ ਜਾਂਦਾ ਹੈ। ਇਸ ਲਈ ਕਹਿੰਦੇ ਨੇ ਜੋ ਕੁਛ ਵੀ ਤੈਨੂੰ ਕਿਸੇ ਵੀ ਮਿਲਣਾ ਤੇ ਕਰਮ ਦੇ ਅਧੀਨ ਹੀ ਹੈ, ਕਿਉਂਕਿ ਤੇਰੇ ਕਰਮਾਂ ਨੇ ਤੈਨੂੰ ਕੁਆਲੀਫਾਈ ਕਰਨਾ ਹੈ ਕਿ ਰੱਬ ਤੇਰੀ ਝੋਲੀ ਅੰਮ੍ਰਿਤ ਨਾਮ ਪਾਵੇ, ਤੇਰੇ ਤੇ ਰਹਿਮਤ ਪਾਵੇ। ਤੇ ਜਿਵੇਂ ਮੈਂ ਅਰਜ਼ ਕੀਤੀ ਹੈ, ਬੂਟਾ ਆਪਣੇ ਆਪ ਨੂੰ ਯੋਗ ਬਣਾ ਗਿਆ ਇਹ ਆਖ ਕੇ ਕਿ ਹੇ ਮੇਰੇ ਪਾਣੀ ਰੂਪ ਪਰਮਾਤਮਾ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ, ਤੇਰੇ ਬਿਨਾਂ ਨਹੀਂ ਰਹਿ ਸਕਦਾ। ਤੇ ਰੱਬ ਨੇ ਆਖਿਆ ਜੇ ਤੂੰ ਮੇਰੇ ਬਿਨਾਂ ਨਹੀਂ ਰਹਿ ਸਕਦਾ ਤੇ ਲੈ ਮੈਂ ਤੈਨੂੰ ਜੀਵਨ ਵੀ ਦੇਣਾ ਤੇ ਤੇਰੇ ਵਿੱਚ ਵੀ ਬਹਿ ਜਾਣਾ, ਤੈਨੂੰ ਕਦੀ ਪਾਣੀ ਦੀ ਥੋੜ੍ਹ ਨਹੀਂ ਆਏਗੀ, ਉੱਤੋਂ ਵੀ ਵਸੇਗਾ ਥੱਲਿਓਂ ਵੀ ਤੇਰੇ ਪਾਣੀ ਪਾਣੀ ਹੋਵੇਗਾ। ਸਤਿਗੁਰ ਨੇ ਬਾਣੀ ਅੰਦਰ ਇੱਕ ਥਾਂ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ। ਉੱਪਰ ਬਾਰਿਸ਼ ਵੀ ਪੈਂਦੀ ਹੈ, ਤੂੰ ਖੁਸ਼ ਹੋ ਰਿਹਾ, ਬਾਰਿਸ਼ ਪੈ ਰਹੀ, ਹਰਿਆਵਲ ਹੋ ਜਾਏਗੀ, ਉਹ ਭਰਿਆ। ਸਾਰੀ ਧਰਤੀ ਦੇ ਥੱਲੇ ਤਾਂ ਪਾਣੀ ਹੈ, ਤੇ ਧਰਤੀ ਵਿੱਚ ਪਾਣੀ ਨਹੀਂ, ਉੱਪਰੋਂ ਬਾਰਿਸ਼ ਦੀ ਕਿਉਂ ਲੋੜ ਹੈ? ਕਹਿਣ ਲੱਗੇ ਨਹੀਂ, ਧਰਤੀ ਦੇ ਥੱਲੇ ਜਿਹੜਾ ਪਾਣੀ ਹੈ ਨਾ, ਉਹ ਵੀ ਤਾਂ ਹੀ ਪ੍ਰਗਾਸਦਾ ਜੇ ਉੱਪਰੋਂ ਬਾਰਿਸ਼ ਪਵੇ। ਜਿੱਥੇ ਬਾਰਿਸ਼ਾਂ ਜ਼ਿਆਦਾ ਹੁੰਦੀਆਂ ਨੇ ਉੱਥੇ ਹੀ ਥੱਲਿਓਂ ਚਸ਼ਮੇ ਫੁੱਟਦੇ ਨੇ। ਜਿੱਥੇ ਰੇਤਲਾ ਇਲਾਕਾ ਹੁੰਦਾ, ਰੇਗਿਸਤਾਨ ਹੁੰਦਾ, ਉੱਤੋਂ ਬਾਰਿਸ਼ਾਂ ਨਹੀਂ ਪੈਂਦੀਆਂ, ਉੱਥੇ ਥੱਲੇ ਵਾਲਾ ਪਾਣੀ ਵੀ ਡੂੰਘਾ ਚਲਾ ਜਾਂਦਾ। ਇਸ ਲਈ ਜ਼ਰੂਰੀ ਹੈ ਕਿ ਤੂੰ ਗੁਣਾ ਰੂਪੀ ਨਾਮ ਨਾਲ ਜੁੜੇ, ਤਾਂ ਕਿ ਅੰਦਰ ਧਰਤੀ ਦੀ ਗਹਿਰਾਈ ਵਿੱਚ, ਜੀਵਨ ਦੀ ਗਹਿਰਾਈ ਵਿੱਚ ਬੈਠਾ ਹੋਇਆ ਪਰਮਾਤਮਾ ਰੂਪੀ ਜਲ ਅੰਦਰੋਂ ਚਸ਼ਮਾ ਫੁੱਟ ਪਵੇ, ਉੱਪਰਲੇ ਅਤੇ ਅੰਦਰਲਾ ਪਾਣੀ ਇੱਕ ਹੋ ਜਾਏ। ਜਿਹਨੇ ਉੱਪਰੋਂ ਗੁਣਾਂ ਨੂੰ ਧਾਰਨ ਨਹੀਂ ਕੀਤਾ, ਉਹਦੇ ਅੰਦਰ ਪਾਣੀ ਇੱਕ ਹੋ ਜਾਏ। ਜਿਹਨੇ ਉੱਪਰੋਂ ਗੁਣਾਂ ਨੂੰ ਧਾਰਨ ਨਹੀਂ ਕੀਤਾ, ਉਹਦੇ ਅੰਦਰ ਪਾਣੀ ਇੱਕ ਹੋ ਜਾਏ। ਜਿਹਨੇ ਉੱਪਰੋਂ ਗੁਣਾਂ ਨੂੰ ਧਾਰਨ ਨਹੀਂ ਕੀਤਾ, ਉਹਦੇ ਅੰਦਰ ਪਾਣੀ ਇੱਕ ਹੋ ਜਾਏ। ਜਿਹਨੇ ਉੱਪਰੋਂ ਗੁਣਾਂ ਨੂੰ ਧਾਰਨ ਨਹੀਂ ਕੀਤਾ, ਉਹਦੇ ਅੰਦਰ ਪਾਣੀ ਇੱਕ ਹੋ ਜਾਏ। ਜਿਹਨੇ ਉੱਪਰੋਂ ਗੁਣਾਂ ਨੂੰ ਧਾਰਨ ਨਹੀਂ ਕੀਤਾ, ਉਹਦੇ ਅੰਦਰ ਪਾਣੀ ਇੱਕ ਹੋ ਜਾਏ। ਜਿਹਨੇ ਉੱਪਰੋਂ ਗੁਣਾਂ ਨੂੰ ਧਾਰਨ ਨਹੀਂ ਕੀਤਾ, ਉਹਦੇ ਅੰਦਰ ਪਾਣੀ ਇੱਕ ਹੋ ਜਾਏ। ਜਿਹਨੇ ਉੱਪਰੋਂ ਗੁਣਾਂ ਨੂੰ ਧਾਰਨ ਨਹੀਂ ਕੀਤਾ, ਉਹਦੇ ਅੰਦਰ ਪਾਣੀ ਇੱਕ ਹੋ ਜਾਏ। ਜਿਹਨੇ ਉੱਪਰੋਂ ਗੁਣਾਂ ਨੂੰ ਧਾਰਨ